ਸੋ ਐਕਸਪ੍ਰੈਸ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਲੱਕੀ ਮਾਨ ਵੱਲੋਂ ਜੀ ਆਇਆਂ, ਵੈਲਕਮ, ਖੁਸ਼ਾਮਦੀਦ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡਾ ਸੱਭਿਆਚਾਰ ਸਾਡਾ ਸਰਮਾਇਆ ਹੁੰਦਾ ਹੈ, ਅਤੇ ਉਸ ਸੱਭਿਆਚਾਰ ਦੇ ਸਿਰਜਣਹਾਰ ਸੰਗੀਤ ਖੇਤਰ ਨਾਲ ਜੁੜੇ ਹੋਏ, ਲੇਖਣੀ ਦੇ ਨਾਲ ਜੁੜੇ ਹੋਏ ਗੀਤਕਾਰ ਲੇਖਕ ਹੁੰਦੇ ਨੇ, ਜੋ ਕਿ ਸਾਡੇ ਸੱਭਿਆਚਾਰ ਨੂੰ ਬੜਮੁੱਲਾ ਖਜ਼ਾਨਾ ਦਿੰਦੇ ਨੇ ਆਪਣੀ ਲੇਖ ਦੁਆਰਾ, ਆਪਣੀ ਸੋਚ ਦੇ ਦੁਆਰਾ। ਕੁਝ ਲੋਕ ਹੁੰਦੇ ਨੇ ਜੋ ਸਿਰਫ਼ ਔਰ ਸਿਰਫ਼ ਸ਼ੋਹਰਤ ਦੇ ਲਈ ਲਿਖਦੇ ਨੇ, ਚਾਹੇ ਕਿ ਸੱਭਿਆਚਾਰ ਨੂੰ ਉਹਨਾਂ ਦੀ ਕੋਈ ਬਹੁਤੀ ਵੱਡੀ ਦੇਣ ਨਹੀਂ ਹੁੰਦੀ। ਲੇਕਿਨ ਕੁਝ ਸ਼ਖਸ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕਿ ਲਿਖਦੇ ਜ਼ਰੂਰ ਨੇ, ਫੇਮ ਵੀ ਬਹੁਤ ਲੈਂਦੇ ਨੇ, ਪਰ ਉਹਨਾਂ ਦਾ ਮੇਨ ਮਕਸਦ ਹੁੰਦਾ ਸਮਾਜ ਨੂੰ ਨਾਲ ਲੈ ਕੇ ਚੱਲਣਾ। ਸੋ ਇਹੋ ਜਿਹੇ ਇੱਕ ਗੀਤਕਾਰ ਨੂੰ, ਇੱਕ ਰਾਈਟਰ ਨੂੰ, ਪੇਸ਼ਕਾਰ ਨੂੰ ਤੁਹਾਡੇ ਰੂਬਰੂ ਕਰਨ ਲੱਗਿਆਂ, ਜੋ ਕਿ ਪੰਜਾਬੀ ਮਾਂ ਬੋਲੀ ਦਾ ਬਹੁਤ ਹੀ ਪਿਆਰਾ ਗੀਤਕਾਰ ਹੈ, ਜਿਹਨੇ ਪੰਜਾਬੀ ਖੇਤਰ ਨੂੰ ਬਹੁਤ ਵੱਡੀਆਂ ਦੇਣ ਦਿੱਤੀ ਹੈ, ਬਹੁਤ ਹਿੱਟ ਗੀਤ ਦਿੱਤੇ ਨੇ, ਅਤੇ ਨਾਲ ਸਮਾਜ ਸੁਧਾਰ ਦੀਆਂ ਗੱਲਾਂ ਵੀ ਕਰਦੇ ਰਹੇ ਨੇ, ਚਾਹੇ ਉਹਦੇ ਕਾਰਨ ਉਹ ਕੰਟਰੋਵਰਸੀ 'ਚ ਵੀ ਰਹਿੰਦੇ ਨੇ। ਸੋ ਗੱਲ ਕਰ ਰਿਹਾ ਇੱਕ ਪੰਜਾਬੀ ਮਾਂ ਬੋਲੀ ਦੇ, ਪੰਜਾਬੀ ਸੱਭਿਆਚਾਰ ਦੇ ਅਨਮੋਲ ਹੀਰੇ ਮੱਠ ਭਾਜੀ ਨੂੰ, ਯਾਨੀ ਕਿ ਮੱਠ ਸ਼ੇਰੋ ਨੂੰ। ਸੋ ਗੱਲ ਕਰੀਏ ਮੱਠ ਸ਼ੇਰੋ ਦੀ ਜ਼ਿੰਦਗੀ ਦੀਆਂ ਗੱਲਾਂ ਦੇ ਨਾਲ। ਸੋ ਬਹੁਤ ਬਹੁਤ ਜੀ ਆਇਆਂ, ਵੈਲਕਮ ਸਰ ਮੱਠ ਭਾਜੀ।
ਧੰਨਵਾਦ ਜੀ ਲੱਕੀ ਮਾਂ ਜੀ, ਤੁਹਾਡਾ ਵੀ ਬਹੁਤ ਬਹੁਤ ਰਿਣੀ ਆ ਜੀ, ਮੈਂ ਤੇ ਐਕਸਪ੍ਰੈਸ ਨਿਊਜ਼ ਚੈਨਲ ਦਾ ਵੀ ਬਹੁਤ ਰਿਣੀ ਆ।
ਉੱਤੇ ਜਦੋਂ ਕੋਈ ਗੋਰਾ ਰੋਕ ਮਾਰਦਾ, ਸ਼ੇਰੋਂ ਵਾਲਾ ਮਾਂ ਦੀ ਫੋਟੋ ਵੇਖ ਸੀਨਾ ਠਾਰਦਾ, ਕਦੋਂ ਤੱਕ ਮੱਟ ਕਰੀ ਜਾਵੇਗਾ ਗੁਲਾਮੀ, ਕਦੋਂ ਤੱਕ ਮੱਟ ਕਰੀ ਜਾਵੇਗਾ ਗੁਲਾਮੀ, ਹੰਝੂ ਅੱਖਾਂ ਵਿੱਚੋਂ ਡਿੱਗਦੇ ਦੇ। ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ।
ਜਿਨ੍ਹਾਂ ਨੇ ਮੈਨੂੰ ਨਾਚ ਜੀ ਨੂੰ ਅੱਜ ਮੇਰੇ ਸਰੋਤਿਆਂ ਦੇ ਰੂਬਰੂ ਕਰਾਇਆ, ਪੰਜਾਬ ਅਤੇ ਪੰਜਾਬ ਤੋਂ ਬਾਹਰ ਬੈਠੇ ਸਾਰੇ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਮੱਠ ਸ਼ੇਰੋ ਵੱਲੋਂ ਰਾਮ ਰਾਮ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ।
ਸੋ ਮੱਠ ਭਾਜੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਹੁਣ ਬੋਲਿਆ ਸੀ, ਤੁਸੀਂ ਪੰਜਾਬ ਦੇ ਪਹਿਲੇ ਗੀਤਕਾਰਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹੋਗੇ। ਸੋ ਅਕਸਰ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਕੀ ਹੁੰਦਾ ਹੈ ਕਿ ਰਾਈਟਰ ਹੈ ਚਾਹੇ ਗੀਤਕਾਰ ਹੈ ਜਾਂ ਇਸ ਖੇਤਰ ਨਾਲ ਜੁੜੇ ਹੋਏ ਕੋਈ ਵੀ ਪ੍ਰੋਡਿਊਸਰ ਨੇ, ਡਾਇਰੈਕਟਰ ਨੇ ਜਾਂ ਫਿਰ ਕੰਪਨੀਜ਼ ਨੇ, ਉਹਨਾਂ ਦਾ ਮੇਨ ਮੁੱਦਾ ਹੁੰਦਾ ਹੈ ਸਿਰਫ ਔਰ ਸਿਰਫ ਆਪਣੀ ਫੇਮ ਜਾਂ ਸਿਰਫ ਔਰ ਸਿਰਫ ਪੈਸਾ। ਲੇਕਿਨ ਕੀ ਕਾਰਨ ਆ ਕਿ ਮੱਠ ਸ਼ੇਰੋਂ ਨੇ ਜਦੋਂ ਵੀ ਲਿਖਿਆ, ਚਾਹੇ ਬਹੁਤ ਹਿੱਟ ਹੁੰਦਾ ਕੋਈ ਸ਼ੱਕ ਨਹੀਂ, ਪੂਰੀ ਦੁਨੀਆ ਦੇ ਵਿੱਚ ਤੁਹਾਡੇ ਲਿਖੇ ਗੀਤ ਤੁਹਾਡੀਆਂ ਰਚਨਾਵਾਂ ਬੋਲਦੀਆਂ ਨੇ, ਲੇਕਿਨ ਤੁਸੀਂ ਸਮਾਜ ਸੁਧਾਰ ਵੱਲ ਹੀ ਚੱਲਦੇ ਹੋ, ਤੁਸੀਂ ਉਸ ਫੇਮ ਵੱਲ ਕਿਉਂ ਨਹੀਂ ਗਏ ਵੀ ਸਿੱਧਾ ਸਿੱਧਾ ਲਿਖੋ ਅਤੇ ਹਿੱਟ ਹੋਵੋ?
ਦੇਖੋ ਜੀ, ਅਲੱਗ ਅਲੱਗ ਆਦਤਾਂ ਹੁੰਦੀਆਂ ਨੇ ਬੰਦੇ ਦੀਆਂ, ਪਰ ਜਿਹੜੀਆਂ ਮਾੜੀਆਂ ਆਦਤਾਂ ਨੇ ਉਹ ਬੰਦੇ ਨੂੰ ਸੁਧਾਰ ਲੈਣੀਆਂ ਚਾਹੀਦੀਆਂ ਨੇ। ਮੇਰੇ ਵਿੱਚ ਵੀ ਬਹੁਤ ਮਾੜੀਆਂ ਆਦਤਾਂ ਨੇ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹਨਾਂ ਨੂੰ ਸੁਧਾਰਨ ਦੀ। ਜਿੱਥੋਂ ਤੱਕ ਸੰਗੀਤ ਦੀ ਗੱਲ ਹੈ, ਜਿਹੜੇ ਸੰਗੀਤ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਚਾਹੇ ਕੈਮਰਾਮੈਨ ਹੈ, ਚਾਹੇ ਕੋਈ ਗੀਤ ਲਿਖਦਾ, ਚਾਹੇ ਗੀਤ ਗਾਉਂਦਾ, ਚਾਹੇ ਕੋਈ ਡਾਇਰੈਕਟਰ ਹੈ, ਪ੍ਰੋਡਿਊਸਰ ਹੈ, ਜੋ ਵੀ ਹੈ, ਉਹਨਾਂ ਦਾ ਹੱਕ ਬਣਦਾ ਕਿ ਸੋਥੋਂ ਲੋਕ ਸੇਧ ਲੈਂਦੇ ਆ, ਤੁਸੀਂ ਆਈਡਲ ਹੁੰਦੇ ਹੋ, ਹੈ ਨਾ। ਜੇ ਤੁਸੀਂ ਹੀ ਝੂਠ ਦਾ ਸਾਥ ਦੇਣ ਲੱਗ ਗਏ ਤਾਂ ਮੈਨੂੰ ਲੱਗਦਾ ਵੀ ਇਹ ਸਮਾਜ ਕਦੇ ਨਹੀਂ ਸੁਧਰੂਗਾ। ਤਾਂ ਸਾਡਾ ਹੱਕ ਬਣਦਾ, ਐਜ਼ ਏ ਮੇਰਾ ਗੀਤਕਾਰ ਹੱਕ ਬਣਦਾ, ਮੈਂ ਸੱਚ ਲਿਖਾਂ ਅਤੇ ਸੱਚ ਲੋਕਾਂ ਤੱਕ ਪਹੁੰਚਾਵਾਂ, ਅਤੇ ਜਿੱਥੇ ਝੂਠ ਹੁੰਦਾ ਉਹਦੇ ਬਾਰੇ ਬੋਲਾਂ ਵੀ, ਅਤੇ ਇਹਨੂੰ ਪ੍ਰੋਫੈਸ਼ਨਲ ਵੀ ਬਣਾ ਕੇ ਚੱਲ ਸਕਦੇ ਹੋ ਤੁਸੀਂ, ਕਿਉਂਕਿ ਸੱਚਾ ਬੰਦਾ ਸ਼ੁਰੂਆਤ ਥੋੜ੍ਹੀ ਮਾੜੀ ਹੁੰਦੀ ਹੈ, ਪਰ ਜਦੋਂ ਸੱਚਾ ਬੰਦਾ ਲੋਕਾਂ ਦੇ ਸਾਹਮਣੇ ਆਉਂਦਾ ਫਿਰ ਉਹਦੀ ਕੀਮਤ ਇੱਥੇ ਲੋਕ ਸਤਾਨ ਵੀ ਪਏ ਨੇ ਅਤੇ ਭਗਵਾਨ ਵੀ ਪਏ ਨੇ। ਮੈਂ ਆਪਣੇ ਪਿੰਡੇ 'ਤੇ ਬਹੁਤ ਸਾਰੇ ਦੁੱਖ ਹੰਢਾਇਆ, ਪਰ ਉਸ ਦੁੱਖਾਂ 'ਤੇ ਫੂਕਾਂ ਮਾਰਨ ਵਾਲੇ, ਉਸ ਜ਼ਖਮਾਂ 'ਤੇ ਫੂਕਾਂ ਮਾਰਨ ਵਾਲੇ ਬਹੁਤ ਸਮਾਜ ਦੇ ਵਿੱਚ ਬੰਦੇ ਪਏ ਆ, ਤਾਂ ਕਰਕੇ ਮੈਂ ਹਮੇਸ਼ਾ ਸੱਚ ਦਾ ਸਾਥ ਦਿੰਦਾ, ਕੋਸ਼ਿਸ਼ ਕਰਦਾ ਹੁੰਦਾ ਕਿ ਸੱਚ ਦੇ ਕੋਲ ਪਹੁੰਚਿਆ ਜਾਵੇ, ਉਹ ਚਾਹੇ ਕਿਸੇ ਵਿਸ਼ੇ 'ਤੇ ਹੋਵੇ, ਜਿੱਥੇ ਕਿਸੇ ਨੇ ਝੂਠ ਬੋਲਿਆ, ਜਿੱਥੇ ਕਿਸੇ ਨੇ ਗਲਤੀ ਕੀਤੀ ਹੈ ਜਾਂ ਮੈਂ ਗਲਤੀ ਕੀਤੀ ਆ, ਮੈਂ ਵੀ ਆਪਣੀ ਗਲਤੀ ਮੰਨਦਾ ਹੁੰਦਾ, ਅਤੇ ਮੰਨਣਾ ਬਹੁਤ ਜ਼ਰੂਰੀ ਹੈ। ਜਿੱਥੇ ਜਿੱਥੇ ਗਲਤ ਹੋਇਆ ਮੈਂ ਉਹ ਆਪਣੇ ਗੀਤਾਂ ਰਾਹੀਂ ਉੱਥੇ ਜ਼ਰੂਰ ਬੋਲਿਆ ਜੀ।
ਬਿਲਕੁਲ ਜੀ। ਸੋ ਜੇ ਗੱਲ ਕਰੀਏ ਆਪਾਂ ਮੱਠ ਸ਼ੇਰੋਂ ਦੀ ਜ਼ਿੰਦਗੀ ਬਾਰੇ, ਮੱਠ ਸ਼ੇਰੋਂ ਪਹਿਲਾਂ ਸਾਡੀ ਇੰਡੀਆ ਦਾ ਸਿਪਾਹੀ ਰਿਹਾ ਜੀ, ਸਾਡੀ ਇੰਡੀਆ ਦੀ ਰਾਖੀ ਕੀਤੀ ਹੈ, ਸਰਹੱਦਾਂ ਦੀ ਰਾਖੀ ਕੀਤੀ ਹੈ।
ਚਾਹੁੰਦਾ ਓਏ ਰਾਮ ਵਾਹਿਗੁਰੂ ਅੱਲਾ, ਸ਼ੇਰੋਂ ਵਾਲਿਆ ਮੱਟ ਦਿਲਾਂ ਵਿੱਚੋਂ ਐ ਜੈਰਾ ਭਰਿਓ ਨਾ, ਹਿੰਦ ਵਾਲਿਓ ਪਾਕ ਵਾਲਿਓ ਹਾੜੀ ਲੜਿਓ ਨਾ।
ਮੱਟ ਸ਼ੇਰੋਂ ਸਰਹੱਦਾਂ ਦੀ ਰਾਖੀ ਕਰਦਾ ਕਰਦਾ ਸੱਭਿਆਚਾਰ ਦੀ ਰਾਖੀ ਕਿਵੇਂ ਕਰਨ ਲੱਗ ਗਿਆ, ਜਾਣੀ ਕਿ ਮੱਟ ਸ਼ੇਰੋਂ ਦੀ ਲੇਖਣੀ ਕਿੱਥੋਂ ਸ਼ੁਰੂ ਹੋਈ, ਕਲਮ ਦਾ ਸੌਦਾਗਰ ਮੱਟ ਸ਼ੇਰੋਂ ਕਿਵੇਂ ਬਣਿਆ ਇੱਕ ਰਾਈਫਲ ਨੂੰ ਛੱਡ ਕੇ?
ਬਿਲਕੁਲ ਜੀ, ਦੇਖੋ ਜਿਹੜੀ ਮੈਂ ਆਰਮੀ 'ਚ ਭਰਤੀ ਹੋਇਆ ਸੀ ਉਹ ਮੇਰੀ ਇੱਕ ਲੋੜ ਸੀਗੀ, ਇੱਕ ਸ਼ੌਂਕ ਵੀ ਸੀ ਯਾਰ, ਜਦੋਂ ਸੋਨੀ ਦੇਖਦੇ ਹੁੰਦੇ ਸੀਗੇ, ਸੋਨੀ ਵਿੱਚ ਦੀ ਲੰਘਦੇ ਹੁੰਦੇ ਸੀ ਫੌਜੀਆਂ ਦੀ, ਵੀ ਐਂ ਲੱਗਦਾ ਹੁੰਦਾ ਸੀ ਯਾਰ ਵੀ ਅਸੀਂ ਵੀ ਆਹ ਡਰੈਸ ਪਾਈਏ, ਅਸੀਂ ਵੀ ਫੌਜੀ ਬਣੀਏ, ਹੈ ਨਾ। ਜਦੋਂ ਮਿਲਟਰੀ ਦੀਆਂ ਗੱਡੀਆਂ ਲੰਘਦੇ ਹੁੰਦੇ ਸੀ ਉਹਨਾਂ ਨੂੰ ਵਾਹ ਵਾਹ ਕਰਨਾ, ਹੈ ਨਾ। ਸਾਡੇ ਅੰਦਰ ਵੀ ਇੱਕ ਜਜ਼ਬਾ ਸੀ ਵੀ ਅਸੀਂ ਭਰਤੀ ਹੋਈਏ। ਭਰਤੀ ਹੋਣਾ ਇੱਕ ਆਰਥਿਕ ਪ੍ਰੋਬਲਮ ਸੋਲਵ ਕਰਨਾ ਵੀ ਸੀ। ਜਿਹੜਾ ਸ਼ੌਂਕ ਸੀਗਾ ਉਹ ਜਿਹੜੇ ਮਨ ਦੇ ਬਲਬਲੇ ਸੀ, ਜਦੋਂ ਕਹਿੰਦੇ ਵੀ ਜਿਹਦੀ ਕੋਠੀ ਦਾਣੇ ਉਹਦੇ ਬੋਲੇ ਵੀ ਸਿਆਣੇ, ਹੈ ਨਾ। ਜਦੋਂ ਆਰਥਿਕ ਪ੍ਰੋਬਲਮ ਸੋਲਵ ਹੋ ਗਈ, ਜਿਹੜੇ ਮਨ ਦੇ ਬਲਬਲੇ ਸੀ, ਫਿਰ ਉਹ ਗੀਤਾਂ ਰਾਹੀਂ ਮੈਂ ਕੱਢੇ। ਅਤੇ ਫੌਜ ਦਾ ਮੈਨੂੰ ਇੰਨਾ ਕੁ ਫਾਇਦਾ ਹੋਇਆ ਕਿ 17 ਸਾਲ ਫੌਜ 'ਚ ਮੈਂ ਜੋਬ ਕੀਤੀ ਹੈ। ਫੌਜ ਦੇ ਵਿੱਚ ਡਿਸਿਪਲਿਨ, ਸੱਚਾਈ ਅਤੇ ਇਮਾਨਦਾਰੀ ਬਹੁਤ ਸਿਖਾਈ ਜਾਂਦੀ ਹੈ। ਉਹ ਸੱਚਾਈ ਇਮਾਨਦਾਰੀ ਨੇ ਮੇਰੇ ਗੀਤਾਂ 'ਚ ਮੈਨੂੰ ਬਹੁਤ ਸਹਾਇਤਾ ਕੀਤੀ ਹੈ ਵੀ ਜਦੋਂ ਲਿਖਣਾ ਸੱਚ ਲਿਖਣਾ, ਸਹੀ ਲਿਖਣਾ, ਜੋ ਵੀ ਗਾਣਾ ਲਿਖਣਾ ਉਹ ਚਾਹੇ ਜਾਰੀ ਦੀ ਗੱਲ ਹੈ, ਚਾਹੇ ਟੁੱਟੀ ਦੀ ਗੱਲ ਹੈ, ਚਾਹੇ ਲੱਗੀ ਦੀ ਗੱਲ ਹੈ, ਚਾਹੇ ਪਿਆਰ ਦੀ ਗੱਲ ਹੈ, ਚਾਹੇ ਕਿਸੇ ਦੇ ਵਿਛੜਨ ਦੀ ਗੱਲ ਹੈ, ਹੈ ਨਾ, ਵੀ ਉਹ ਸੀਮਤ ਹੋਣੀ ਚਾਹੀਦੀ ਆ। ਹਰ ਬੰਦੇ ਨੂੰ ਪਿਆਰ ਹੁੰਦਾ ਹੈ, ਹਰ ਬੰਦੇ ਦੇ ਯਾਰ ਹੁੰਦੇ ਨੇ, ਹਰ ਬੰਦੇ ਦੇ ਘਰ ਲੜਾਈ ਹੁੰਦੀ ਆ ਹਾਲਾਤਾਂ 'ਤੇ, ਹੈ ਨਾ। ਮੈਂ ਫਿਰ ਕੋਸ਼ਿਸ਼ ਕੀਤੀ ਹੈ ਕਿ ਵੀ ਜਿੰਨਾ ਸੱਚ ਦੇ ਨੇੜੇ ਪਹੁੰਚਿਆ ਜਾਵੇ ਲਿਖਿਆ ਜਾਵੇ, ਹੈ ਨਾ। ਅਤੇ ਮੈਂ ਆਰਮੀ 'ਚੋਂ ਹੁਣ ਰਿਟਾਇਰ ਹੋਇਆ ਜੀ, 3 ਹੋ ਗਏ ਮੈਨੂੰ। ਅਤੇ ਸਭ ਤੋਂ ਵੱਡਾ ਹੱਥ ਹੈ ਆਰਮੀ ਦਾ ਵੀ ਹੈ ਜੀ, ਜਦੋਂ ਕਹਿੰਦੇ ਵੀ ਭੁੱਖੇ ਨੂੰ ਪਾਈ ਬਾਤ ਅੰਨ ਵਾਲੀ ਗੱਲ ਹੁੰਦੀ ਹੈ। ਅਤੇ ਲੱਖਾਂ ਹੀ ਟੈਲੈਂਟ ਇੱਥੇ ਗਰੀਬੀ ਰੇਖਾ ਲੈਣ ਦੇ ਥੱਲੇ ਦੱਬ ਕੇ ਰਹਿ ਗਏ, ਜਿਹੜੇ ਬਹੁਤ ਸੋਹਣਾ ਗਾਉਂਦੇ ਆ, ਬਹੁਤ ਸੋਹਣਾ ਲਿਖਦੇ ਆ, ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਕਿਉਂਕਿ ਬੰਦਾ ਲਿਖ ਉਦੋਂ ਸਕਦਾ ਜਦੋਂ ਚੁੱਲ੍ਹੇ ਦੇ ਵਿੱਚ ਅੱਗ ਮੱਚਦੀ ਹੋਵੇ, ਨਾ, ਜਦੋਂ ਘਰ ਸਿਲੰਡਰ ਭਰਿਆ ਹੋਵੇ, ਉਹਦੀ ਲਿਖਣ ਦਾ ਬੰਦੇ ਨੂੰ ਚੰਗਾ ਲੱਗਦਾ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਬੀਲਦਾਰੇ ਦੱਬ ਲੈਂਦੇ ਨੇ ਜੀ।
ਬਿਲਕੁਲ ਜੀ। ਸੋ ਵੀ ਤੁਹਾਡਾ ਪਹਿਲਾ ਜੋ ਸ਼ੌਕ ਸੀ ਉਹ ਸੀ ਦੇਸ਼ ਦੀ ਸੇਵਾ ਕਰਨਾ, ਹੁਣ ਕਲਮ ਚੱਕੀ ਹੈ ਸਮਾਜ ਸੁਧਾਰ ਵੱਲ ਚੱਲ ਪਿਓ। ਆਪਾਂ ਤੁਹਾਡੀ ਜ਼ਿੰਦਗੀ ਦੀਆਂ ਦੂਸਰੀਆਂ ਗੱਲਾਂ ਕਰੀਏ, ਤੁਹਾਡੇ ਗੀਤਾਂ ਬਾਰੇ, ਤੁਹਾਡੀ ਲੇਖਣੀ ਬਾਰੇ, ਤੁਹਾਡੀ ਕੰਟਰੋਵਰਸੀ ਬਾਰੇ। ਵੀ ਅਕਸਰ ਮੱਟ ਸ਼ੇਰੋਂ, ਕਿਉਂਕਿ ਸੱਚੀਆਂ ਲਿਖਦਾ, ਖਰੀਆਂ ਲਿਖਦਾ, ਕਿਉਂਕਿ ਸੱਚ ਸੁਣਨਾ ਕਹਿਣਾ ਬਹੁਤ ਔਖਾ ਹੈ, ਮੱਟ ਦੇ ਵਿੱਚ ਇਹ ਕੁਆਲਿਟੀ ਹੈ। ਆਪਾਂ ਉਹਨਾਂ ਗੱਲਾਂ ਦੀ ਗੱਲ ਕਰੀਏ, ਲੇਕਿਨ ਇੱਕ ਸਾਡੇ ਦਰਸ਼ਕਾਂ ਦਾ ਸਵਾਲ ਹੈ ਜੀ ਵੀ ਦੁਨੀਆ ਮੱਟ ਨੂੰ ਮੱਟ ਸ਼ੇਰੋਂ ਦੇ ਨਾਮ 'ਤੇ ਜਾਣਦੀ ਹੈ, ਮੱਟ ਦਾ ਅਸਲ ਨਾਮ ਕੀ ਹੈ, ਇਹ ਮੱਟ ਨਾਮ ਕਿਵੇਂ ਪੈ ਗਿਆ ਮੱਟ ਦਾ?
ਬਿਲਕੁਲ ਜੀ, ਮੇਰਾ ਪੱਕਾ ਨਾਮ ਰਣਜੀਤ ਖਾਨ ਹੈ ਜੀ। ਅਤੇ ਮੈਂ ਪਹਿਲੀ ਗੱਲ ਤਾਂ ਮੈਂ ਜਾਤਾਂ ਪਾਤਾਂ 'ਚ ਯਕੀਨ ਨਹੀਂ ਰੱਖਦਾ, ਹੈ ਨਾ। ਚਲੋ ਮੁਸਲਮਾਨਾਂ ਦੇ ਘਰ ਪੈਦਾ ਹੋਇਆ, ਮੇਰਾ ਪੱਕਾ ਨਾਮ ਰਣਜੀਤ ਹੈ ਜੀ। ਅਤੇ ਛੋਟਾ ਨਾਮ ਮੱਟ ਹੈ, ਇਹ ਨਾਮ ਮੱਟ ਮੇਰਾ ਬਾਹਰੋਂ ਹੀ ਬਣਿਆ ਜੀ। ਮੈਂ ਛੋਟਾ ਹੁੰਦਾ ਥੋੜ੍ਹਾ ਜ਼ਿਆਦਾ ਮੋਟਾ ਹੁੰਦਾ ਸੀਗਾ, ਮੋਟਾ ਤਾਂ ਹੁਣ ਵੀ ਹਾਂ, ਪਰ ਉਦੋਂ ਜ਼ਿਆਦਾ ਹੁੰਦਾ ਸੀ। ਨਾਲ ਦੇ ਯਾਰ ਦੋਸਤਾਂ ਨੇ ਮੈਨੂੰ ਖਿਜਾਉਣਾ ਮੱਟ ਮੱਟ ਕਹਿਣਾ, ਤਾਂ ਮੇਰੀ ਮੰਮੀ ਨੂੰ ਬਹੁਤ ਬੁਰਾ ਲੱਗਣਾ ਕਿ ਤੁਸੀਂ ਮੇਰੇ ਮੁੰਡੇ ਦਾ ਨਾਮ ਮੱਟ ਕਾਹਤੋਂ ਲੈਂਦੇ ਹੋ, ਉਹਦਾ ਨਾਂ ਰਣਜੀਤ ਖਾਨ ਹੈ, ਇੰਨਾ ਸੋਹਣਾ ਨਾਂ ਰੱਖਿਆ ਸੀ ਨੇ। ਪਰ ਉਦੋਂ ਬਾਅਦ ਜਦੋਂ ਗਾਣੇ ਲਿਖਣ ਦਾ ਸ਼ੌਂਕ ਸੀਗਾ, ਗਾਣਿਆਂ ਦੇ ਵਿੱਚ ਮੱਟ ਮੈਂ ਪਾਇਆ, ਅਤੇ ਅਖਬਾਰਾਂ 'ਤੇ, ਟੀਵੀਆਂ 'ਤੇ, ਹੈ ਨਾ, ਮੈਗਜ਼ੀਨਾਂ 'ਤੇ ਜਦੋਂ ਮੱਟ ਲਿਖਿਆ ਗਿਆ ਤਾਂ ਮੇਰੀ ਮਾਂ ਨੂੰ ਵੀ ਚੰਗਾ ਲੱਗਿਆ, ਅਤੇ ਲੋਕ ਕਿਹਾ ਕਰਨਗੇ ਤੁਹਾਡੇ ਮੱਟ ਦਾ ਗਾਣਾ ਆਇਆ, ਤੇਰੇ ਪੁੱਤ ਮੱਟ ਦਾ, ਅੱਜ ਇੰਟਰਵਿਊ ਦੇਖੀ ਤੇਰੇ ਪੁੱਤ ਮੱਟ ਨੇ ਨੂੰ, ਅੱਜ ਫਿਲਮਾਂ 'ਚ ਦੇਖਿਆ ਤਾਂ ਉਹਨੂੰ ਵੀ ਚੰਗਾ ਲੱਗਿਆ। ਅਤੇ ਪਹਿਲਾਂ ਜਿਹੜੀ ਮਾਂ ਮੇਰੀ ਬੁਰਾ ਮਨਾਉਂਦੀ ਹੁੰਦੀ ਸੀ ਵੀ ਮੱਟ ਕਾਹਤੋਂ ਕਹਿੰਦੇ ਹੋ, ਅੱਜ ਉਹ ਵੀ ਬੜੇ ਫਕਰ ਨਾਲ ਕਹਿੰਦੀ ਹੈ ਕਿ ਆਹ ਗਾਣਾ ਮੇਰੇ ਮੱਟ ਦਾ, ਆਹ ਇੰਟਰਵਿਊ ਮੇਰੇ ਮੱਟ ਦੀ ਆਈ, ਆਹ ਮੇਰੇ ਮੱਟ ਨੇ ਕੀਤਾ, ਹੈ ਨਾ। ਵੀ ਬਾਹਰੋਂ ਹੀ ਨਾਂ ਬਣਿਆ ਅਤੇ ਬਾਹਰੋਂ ਹੀ ਬਣਾਇਆ ਲੋਕਾਂ ਨੇ, ਅਤੇ ਜਿੰਨਾ ਬਣਾਇਆ ਉਹਦੇ ਲਈ ਮੈਂ ਬਹੁਤ ਰਿਣੀ ਹਾਂ। ਵੀ ਅਸੀਂ ਤਾਂ ਬੜੇ, ਤੁਹਾਨੂੰ ਪਤਾ ਵੀ ਗਵਾਰ ਜਿਹੇ ਬੰਦੇ, ਅਨਪੜ੍ਹ ਜਿਹੇ ਬੰਦੇ ਪਿੰਡਾਂ 'ਚ ਉੱਠੇ ਹੋਏ, ਹੈ ਨਾ। ਇੱਕ 10ਵੀਂ ਪਾਸ ਬੰਦਾ ਕਿੰਨੀ ਕੁ, ਤੁਹਾਨੂੰ ਪਤਾ ਵੀ ਕਿੰਨੀ ਕੁ ਨੌਲੇਜ ਰੱਖਦਾ ਹੁੰਦਾ, ਅਤੇ ਬਹੁਤ ਅੱਖਾਂ 'ਤੇ ਬਿਠਾਇਆ ਦਰਸ਼ਕਾਂ ਨੇ, ਬਹੁਤ ਧੰਨਵਾਦ ਹੈ ਜੀ ਇਹਨਾਂ ਦਾ।
ਨਹੀਂ, ਜੇਕਰ ਤੁਸੀਂ, ਚਾਹੇ ਕੁਆਲੀਫਿਕੇਸ਼ਨ ਦੀ ਮੈਂ ਗੱਲ ਛੱਡ ਦਿੰਦਾ ਜੀ, ਜੇਕਰ ਗੱਲ ਕਰੀਏ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਵੀ ਅਕਲ, ਅਕਲ ਤਾਂ ਸਾਡੇ ਦਰਸ਼ਕਾਂ ਨੇ, ਦੁਨੀਆ ਦੇ ਦਰਸ਼ਕਾਂ ਨੇ, ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਦਰਸ਼ਕਾਂ ਨੇ ਦੇਖਿਆ ਵੀ ਅਕਲ ਮੱਟ ਨੂੰ ਕਿੰਨੀ ਕੁ, ਕਿਉਂਕਿ ਮੱਟ ਨੇ ਜਦੋਂ ਵੀ ਲਿਖਿਆ ਬੜਾ ਸੁਚੱਜਾ ਲਿਖਿਆ। ਜੇਕਰ ਇੱਕ ਕੁੜੀ ਦੀ ਤਾਰੀਫ ਕੀਤੀ ਹੈ, ਕਿਸੇ ਦੇ ਹੁਸਨ ਦੀ ਤਾਰੀਫ ਕਦੇ ਕੀਤੀ ਹੈ ਨਾ, ਤਾਂ ਮੱਟ ਨੇ ਉਹ ਵੀ ਇੱਕ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਹੈ, ਉਹਦੇ ਵਿੱਚ ਕਦੇ ਵੀ ਅਜ਼ਲੀਲਤਾ ਨਹੀਂ ਆਉਣ ਦਿੱਤੀ, ਇਹ ਅਕਲ ਤੋਂ ਬਿਨਾਂ ਨਹੀਂ ਹੋ ਸਕਦਾ ਜੀ। ਅਤੇ ਦੂਜੀ ਗੱਲ ਆਪਾਂ ਗੱਲ ਕਰੀਏ, ਜਿਵੇਂ ਕਹਿੰਦੇ ਮੰਮੀ ਜੀ ਨੂੰ ਉਲਾਂਭਾ ਸੀਗਾ, ਮੰਮੀ ਜੀ ਉਲਾਂਭਾ ਦਿੰਦੀ ਮੇਰੇ ਪੁੱਤ ਨੂੰ ਮੱਟ ਨਾ ਕਹੋ, ਉਸ ਨੈਗੇਟਿਵਿਟੀ ਨੂੰ ਮੱਟ ਨੇ ਆਪਣੀ ਕਲਾ ਦੇ ਨਾਲ, ਆਪਣੀ ਲਿਖਣੀ ਦੇ ਨਾਲ, ਆਪਣੀ ਕਲਮ ਦੇ ਨਾਲ ਪੋਜ਼ਿਟਿਵਿਟੀ ਦੇ ਵਿੱਚ ਬਦਲ ਦਿੱਤਾ ਹੈ। ਉਹੀ ਮੱਟ ਨੂੰ ਜੋ ਲੋਕ ਪਹਿਲਾਂ ਚੜਾਉਂਦੇ ਸੀ, ਉਹਨੂੰ ਮੱਟ ਨੂੰ ਮੱਟ ਜੀ ਕਹਿ ਕੇ ਬੁਲਾਉਣ ਲੱਗ ਗਏ। ਇਹ ਮੱਟ ਤੋਂ ਮੱਟ ਜੀ ਦਾ ਸਫ਼ਰ ਕਿਵੇਂ ਬਣਿਆ, ਕਦੋਂ ਲਿਖਣਾ ਸ਼ੁਰੂ ਕੀਤਾ?
ਕਹਿੰਦਾ ਬੜੇ ਗੀਤਕਾਰਾਂ ਦੇ ਮੈਂ ਕੱਢੇ ਸੀਗੇ ਹਾੜੇ, ਸਾਰਿਆਂ ਤੋਂ ਮਿਲੇ ਮੈਨੂੰ ਲਾਰੇ ਬਸ ਲਾਰੇ, ਮੇਰੇ ਗੀਤਾਂ ਵਿੱਚ ਨਾਂ ਵੀ ਪਾ ਗਏ ਬਹੁਤ ਸਾਰੇ, ਪਰ ਮੇਰਾ ਸਫਲ ਖੁਆਬ ਹੋ ਗਿਆ, ਅੱਜ ਕੱਲ੍ਹ ਮੈਂ ਵੀ ਮੱਟ ਸਾਹਿਬ ਹੋ ਗਿਆ। ਇਹਦੇ ਵਿੱਚ ਮਿਹਰਬਾਨੀ ਰਾਜ ਬਰਾੜ ਦੀ, ਜਿਹਦੀ ਸੋਚ ਮੈਨੂੰ ਸੀ ਆਵਾਜ਼ਾਂ ਮਾਰਦੀ, ਗਾਣਾ ਫੋੜ ਵਾਲਾ ਜੱਟਾਂ ਲਈ ਵਿਰਾਗ ਹੋ ਗਿਆ, ਅੱਜ ਕੱਲ੍ਹ ਮੈਂ ਵੀ ਮੱਟ ਸਾਹਿਬ ਹੋ ਗਿਆ।
ਤੇ ਪੁੱਤ ਵਰਗਾ ਫੋੜ ਡਾਇਰੈਕਟਰ ਜੱਟ ਨੇ ਵੇਖਿਆ ਰੋ ਰੋ ਕੇ, ਸ਼ੇਰ ਵਾਲੇ ਔਖਾ ਹੋ ਗਿਆ ਮੁਸ਼ਕਿਲ ਮੱਟ ਗੁਜ਼ਾਰਾ, ਸ਼ੇਰ ਵਾਲੇ ਔਖਾ ਹੋ ਗਿਆ ਮੁਸ਼ਕਿਲ ਮੱਟ ਗੁਜ਼ਾਰਾ।
ਚੰਗਾ ਲੱਗਦਾ ਜਦੋਂ ਕੋਈ ਮੱਟ ਸਾਹਿਬ ਕਹਿ ਕੇ ਬੁਲਾਉਂਦਾ ਅਗਲੇ ਦਾ ਵੱਡਾ ਆਪਾਂ ਨੇ, ਪਰ ਜੇ ਇਹ ਘਮੰਡ ਦੀ ਗੱਲ ਹੈ, ਜੇ ਮੈਂ ਕਹਿ ਵੀ ਜਾਵਾਂ ਕਿ ਮੱਟ ਸਾਹਿਬ ਮੈਂ ਮੱਟ ਸਾਹਿਬ ਹਾਂ, ਇਹ ਘਮੰਡ ਦੀ ਗੱਲ ਹੈ। ਨਾਮ ਦੌਲਤ ਸੌਹਰਤ ਕੋਠੀਆਂ ਕਾਰਾਂ ਇੱਥੋਂ ਦੇ ਵਸਨੀਕ ਨੇ, ਤੁਸੀਂ ਮੈਂ ਫਲਾਣਾ ਟਿਮਕਾਣਾ ਸਾਰੇ ਮੁਸਾਫਰਾਂ, ਅਤੇ ਜੋ ਕੁਝ ਮਿਲਿਆ ਉਹਦਾ ਆਨੰਦ ਲਈਏ ਅਤੇ ਧਰਤੀ ਨਾਲ ਜੁੜੇ ਰਹੀਏ, ਅਤੇ ਬਹੁਤੇ ਪਾਡੇ ਬਹੁਤੇ ਫੁਕਰੇ ਵੀ ਨਾ ਬਣੀਏ, ਅਤੇ ਸਬਰ ਵੀ ਕਰੀਏ। ਜੇ ਸ਼ੁਕਰ ਨਹੀਂ ਕਰਨਾ ਤਾਂ ਸਬਰ ਕਰਨਾ ਬਹੁਤ ਜ਼ਰੂਰੀ ਹੈ।
ਸੋ ਮੱਟ ਸਾਹਿਬ ਜੇ ਗੱਲ ਕਰੀਏ ਤੁਹਾਡੀ ਲੇਖਣੀ ਦੀ, ਤੁਸੀਂ ਅਕਸਰ ਜੋ ਵੀ ਲਿਖਦੇ ਹੋ ਸੱਚਾ ਲਿਖਦੇ ਹੋ, ਅਤੇ ਜਿਵੇਂ ਸਾਡੇ ਕਹਿੰਦੇ ਵੀ ਸੱਚ ਅਤੇ ਕੱਚ ਚੁਭਦਾ ਬਹੁਤ ਹੁੰਦਾ, ਇਸ ਕਰਕੇ ਵੀ ਮੱਟ ਅਕਸਰ ਕੰਟਰੋਵਰਸੀ ਦੇ ਵਿੱਚ ਵੀ ਰਹਿੰਦੇ ਨੇਗੇ, ਕਿਉਂਕਿ ਮੱਟ ਜਦੋਂ ਵੀ ਕਦੇ ਬੋਲਦੇ ਨੇ ਕਿਸੇ ਮੁੱਦੇ 'ਤੇ ਬੋਲਦੇ ਨੇ ਸੱਚ ਬੋਲ ਦਿੰਦੇ ਨੇ, ਅਤੇ ਸੱਚ ਸਾਡੇ ਸਮਾਜ ਨੂੰ ਪ੍ਰਵਾਨ ਨਹੀਂ ਹੁੰਦਾ। ਕੋਈ ਵੀ ਗੱਲ ਹੁੰਦੀ ਹੈ ਜਦੋਂ ਵੀ ਮੱਟ ਕਿਸੇ ਸਮਾਜ ਸੁਧਾਰ ਦੀ ਗੱਲ ਕਰਦਾ, ਮੱਟ ਕੰਟਰੋਵਰਸੀ 'ਚ ਆਉਂਦਾ ਗਾ ਕਿ ਮੱਟ ਆਪਦੇ ਆਪ ਨੂੰ ਇਸ ਸੋਚ ਤੋਂ ਸਾਈਡ 'ਤੇ ਕਰੇਗਾ ਜਾਂ ਕੰਟਰੋਵਰਸੀਆਂ 'ਚੋਂ ਪਰਵਾਹ ਨਹੀਂ ਕਰਦਾ, ਮੱਟ ਸਮਾਜ ਸੁਧਾਰ ਦੀਆਂ ਗੱਲਾਂ ਕਰਦਾ ਰਹੂਗਾ।
ਦੇਖੋ ਜੀ, ਮੈਂ ਕਦੇ ਨਹੀਂ ਚਾਹਿਆ ਕਿ ਮੈਂ ਕੰਟਰੋਵਰਸੀ ਦੇ ਵਿੱਚ ਪਵਾਂ, ਹੈ ਨਾ। ਜਦੋਂ ਤੁਸੀਂ ਸੱਚ ਬੋਲਦੇ ਹੋ ਉਹ ਆਲਰੇਡੀ ਇੱਕ ਕੰਟਰੋਵਰਸੀ ਬਣ ਜਾਂਦੀ ਹੈ, ਹੈ ਨਾ, ਕਿਉਂਕਿ ਸੱਚ ਕਹਿ ਵੀ ਨਹੀਂ ਹੁੰਦਾ ਅਤੇ ਸੱਚ ਸਹਿ ਵੀ ਨਹੀਂ ਹੁੰਦਾ, ਸੱਚ ਕਹਿ ਵੀ ਨਹੀਂ ਹੁੰਦਾ ਅਤੇ ਸੱਚ ਸਹਿ ਵੀ ਨਹੀਂ ਹੁੰਦਾ, ਕਿਉਂਕਿ ਕੋਈ ਕੋਈ ਹੁੰਦਾ ਸੱਚੇ ਬਲ ਦਾ। ਮਾਫੀਆਂ ਮੰਗਾਉਣ ਮਾਫੀਏ ਜਦੋਂ ਉਹਨਾਂ ਨਹੀਂ ਜਵਾਬ ਕਿਸੇ ਗੱਲ ਦਾ, ਇੱਥੇ ਬਹੁਤ ਸਾਰੀਆਂ ਮਾਫੀਆਂ ਮੰਗਾਉਂਦੇ ਨੇ ਡੰਡੇ ਦੇ ਜ਼ੋਰ 'ਤੇ, ਹੈ ਨਾ, ਕਿ ਮਾਫੀਆਂ ਮੰਗਾਉਣ ਮਾਫੀਏ ਜਦੋਂ ਆਉਂਦਾ ਨਹੀਂ ਜਵਾਬ ਕਿਸੇ ਗੱਲ ਦਾ, ਹਰ ਧਰਮ 'ਚ ਗੁੰਡਾ ਰਾਜ ਚੱਲਦਾ, ਮਾਫੀਏ ਮੰਗਾਉਣ ਮਾਫੀਆਂ ਜਦੋਂ ਉਹਨਾਂ ਨਹੀਂ ਜਵਾਬ ਕਿਸੇ ਗੱਲ ਦਾ, ਕਿਉਂਕਿ ਸੱਚ ਸਹਿਣਾ ਵੀ ਔਖਾ ਅਤੇ ਸੱਚ ਕਹਿਣਾ ਵੀ ਔਖਾ। ਮੈਂ ਹਮੇਸ਼ਾ ਸੱਚ ਕਹਿੰਦਾ ਰਹੂੰ ਅਤੇ ਕਹਿੰਦਾ ਆਇਆ, ਕਿਉਂਕਿ ਮੈਂ ਸ਼ੁਰੂ ਕਰਦਾ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਬਹੁਤ ਚੰਗਾ ਕੰਮ ਕੀਤਾ, ਤਾਂ ਮੈਥੋਂ ਤਾਂ ਮੈਂ ਲਿਖਿਆ ਕਿ ਜਦ ਕੋਈ ਮੈਥੋਂ ਪੁੱਛੇ ਤੂੰ ਕਦੀ ਫਰਿਸ਼ਤਾ ਵੇਖਿਆ ਹੈ, ਮੇਰੇ ਮੂੰਹ 'ਚੋਂ ਝੱਟ ਕੇਜਰੀਵਾਲ ਨਿਕਲ ਜਾਂਦਾ ਹੈ। ਜੇ ਲਾਂਘਾ ਖਲਵਾਇਆ ਸਿੱਧੂ ਅਤੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਨੇ, ਤਾਂ ਮੈਂ ਉੱਥੇ ਵੀ ਕਿਹਾ ਕਿ ਮੈਂ ਸਜਦਾ ਕਰਦਾ ਹਾਂ ਸਿੱਧੂ ਅਤੇ ਇਮਰਾਨ ਨੂੰ, ਮੈਂ ਮੁਰਦਾਬਾਦ ਨਹੀਂ ਕਹਿ ਸਕਦਾ ਭੁੱਲ ਕੇ ਵੀ ਪਾਕਿਸਤਾਨ ਨੂੰ। ਜਿੱਥੇ ਬਾਬੇ ਨਾਨਕ ਲਿਆ ਕਰਾ ਸਜਦਾ ਉਸ ਸਥਾਨ ਨੂੰ, ਮੈਂ ਮੁਰਦਾਬਾਦ ਨਹੀਂ ਕਹਿ ਸਕਦਾ ਭੁੱਲ ਕੇ ਵੀ ਪਾਕਿਸਤਾਨ ਨੂੰ। ਗੱਲ ਸਿਆਸਤਦਾਨੋਂ ਸੁਣ ਲਓ, ਸਿਆਸਤਾਂ ਦੇ ਲੱਖ ਤਾਣੇ ਬੁਣ ਲਓ। ਜਿੱਥੇ ਬਾਬੇ ਨਾਨਕ ਜਨਮ ਲਿਆ ਕਰਾਂ ਸਜਦਾ ਉਸ ਸਥਾਨ ਨੂੰ, ਮੈਂ ਮੁਰਦਾਬਾਦ ਨਹੀਂ ਕਹਿ ਸਕਦਾ ਭੁੱਲ ਕੇ ਵੀ ਪਾਕਿਸਤਾਨ ਨੂੰ। ਜੇ ਲਾਂਘਾ ਖੋਲ੍ਹਣ ਦੀ ਗੱਲ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਨੇ ਕੀਤੀ, ਤਾਂ ਮੈਂ ਉਹਨਾਂ ਦੀ ਵੀ ਤਾਰੀਫ ਕੀਤੀ। ਜੇ ਸਰਸੇ ਵਾਲੇ ਨੇ ਕਿਤੇ ਨਾ ਕਿਤੇ ਬਲਾਤਕਾਰ ਕੀਤੇ, ਤਾਂ ਮੈਂ ਉਹਦੇ ਬਾਰੇ ਵੀ ਕਿਹਾ ਕਿ ਸਰਸੇ ਵੱਲ ਪਿੱਠ ਕਰਕੇ ਸੌਂਦੀ ਹੈ ਮੇਰੀ ਤਾਈ, ਕਹਿੰਦੀ ਗੁਰਮੀਤੀ ਦੇ ਦਰਸ਼ਨ ਕਰਨੇ ਪ੍ਰੇਮੀਆਂ ਨਾਲ ਜਾ ਕੇ ਲਾਉਣੇ ਧਰਨੇ, ਕੀ ਪਤਾ ਸੀ 76 ਵਾਰ ਨੇ ਡਿੱਗਦੀ ਪੈਂਦੀ ਆਈ, ਹੁਣ ਪੰਚਕੂਲੇ ਵੱਲ ਪਿੱਠ ਕਰਕੇ ਸੌਂਦੀ ਹੈ ਮੇਰੀ ਤਾਈ। ਜੇ ਕਿਤੇ ਗੁਰਦਾਸ ਮਾਨ ਨੇ ਕਿਹਾ ਕੋਈ ਬੱਤੀ ਵਾਲੀ ਗੱਲ ਕਰੀ ਸੀ, ਤਾਂ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਇੰਨਾ ਮੰਦਾ ਬੋਲੀ ਦਾ ਨਹੀਂ ਭਰੇ ਹੋਏ ਪੰਡਾਲ ਵਿੱਚ, ਗਾਲ ਦਾ ਜਵਾਬ ਬਾਬੇ ਦੇਈ ਦਾ ਨਹੀਂ ਗਾਲ ਵਿੱਚ, ਕਿਉਂਕਿ ਦੇਖੋ ਗਲਤੀਆਂ ਹੁੰਦੀਆਂ ਨੇ। ਜਦੋਂ ਕੋਈ ਬੰਦਾ ਅੱਗੋਂ ਮੁਰਦਾਬਾਦ ਦੇ ਨਾਅਰੇ ਲਾਵੇ ਤਾਂ ਗੁੱਸੇ ਦੇ ਵਿੱਚ ਬੋਲਿਆ ਜਾਂਦਾ, ਘਰ ਅਸੀਂ ਹੀ ਬੋਲਦੇ ਹਾਂ, ਗਾਲਾਂ ਸਾਥੋਂ ਵੀ ਨਿਕਲ ਜਾਂਦੇ ਨੇ। ਪਰ ਉਦੋਂ ਬਾਅਦ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਤੁਹਾਡਾ ਬੱਤੀ ਬਾਰੇ ਕੀ ਖਿਆਲ ਹੈ, ਤਾਂ ਉਹ ਕਹਿੰਦੇ ਜੀ ਬੱਤੀ ਤਾਂ ਗੱਡੀ 'ਤੇ ਵੀ ਲੱਗੀ ਹੁੰਦੀ ਹੈ। ਹੁਣ ਇੰਨੇ ਤਾਂ ਨਹੀਂ ਦਰਸ਼ਕ ਭੋਲੇ, ਇੰਨੇ ਤਾਂ ਨਹੀਂ ਦਰਸ਼ਕ ਅਨਪੜ੍ਹ ਕੇ ਉਹਨਾਂ ਨੂੰ ਉਹ ਬੱਤੀ ਅਤੇ ਇਹ ਬੱਤੀ ਦਾ, ਗੱਡੀ ਵਾਲੀ ਬੱਤੀ ਦਾ ਪਤਾ ਨਾ ਲੱਗੇ। ਹਾਂ ਠੀਕ ਹੈ, ਗਲਤੀ ਹੋ ਜਾਂਦੀ ਹੈ, ਹਲੀਮੀ ਜ਼ਰੂਰ ਹੈ, ਬੰਦਾ ਬਾਅਦ 'ਚ ਕਹਿ ਦੇਵੇ ਮੇਥੋਂ ਗਲਤੀ ਹੋ ਗਈ। ਜਦੋਂ ਗਲਤੀ ਕਰਕੇ ਵੀ ਗਲਤੀ ਨਾ ਮੰਨੇ ਤਾਂ ਮਤਲਬ ਫਿਰ ਉਹ ਚਲਾਕੀ ਹੁੰਦੀ ਹੈ। ਤਾਂ ਦੇਖੋ ਸਾਥੋਂ ਵੱਡੇ ਨੇ, ਉਹਨੂੰ ਪੰਜਾਬੀ ਬੋਲੀ ਦਾ ਬੋਹੜ ਕਿਹਾ ਜਾਂਦਾ, ਪਰ ਕੋਈ ਗੱਲ ਨਹੀਂ, ਕਹਿ ਦੇਣਾ ਚਾਹੀਦਾ ਸੀ ਕਿ ਗਲਤੀ ਹੋ ਗਈ, ਬਸ ਗਲਤੀ ਹੁੰਦੀ ਹੈ ਥੋਥੋਂ ਮੇਥੋਂ, ਕੀ ਤੋਂ ਨਹੀਂ ਹੁੰਦੀ, ਸਾਡੇ ਭੈਣ ਭਾਈਆਂ ਤੋਂ, ਮਾਂ ਬਾਪ ਤੋਂ, ਸਾਡੇ ਬੱਚਿਆਂ ਤੋਂ, ਰਿਸ਼ਤੇਦਾਰਾਂ ਤੋਂ ਗਲਤੀਆਂ ਹੁੰਦੀਆਂ ਨੇ, ਪਰ ਗਲਤੀ ਮੰਨ ਲੈਣੀ ਚਾਹੀਦੀ ਹੈ, ਮੈਨੂੰ ਲੱਗਦਾ ਜਿੱਥੇ ਤੱਕ ਮੇਰਾ ਅੰਦਾਜ਼ਾ ਜੀ।
ਸੋ ਮੱਟ ਸਾਹਿਬ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਕਿਸੇ ਧਰਮ ਨੂੰ ਲੈ ਕੇ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਟਾਰਗੇਟ ਨਹੀਂ ਕਰਦੇ, ਕਦੇ ਵੀ ਇਹਨਾਂ ਨੇ ਟਾਰਗੇਟ ਨਹੀਂ ਕੀਤਾ। ਕਿਉਂਕਿ ਜੇਕਰ ਇਹਨਾਂ ਨੇ ਮਾਨ ਸਾਹਿਬ ਦੀ ਗੱਲ ਕੀਤੀ, ਜੇ ਮਾਨ ਸਾਹਿਬ ਲੈਜੈਂਡ ਨੇਗੇ, ਉਹਨਾਂ ਨੇ ਗਲਤੀ ਕੀਤੀ ਤਾਂ ਇਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਾ ਆਪਣੇ ਸ਼ਬਦਾਂ ਦੇ ਵਿੱਚ, ਆਪਣੇ ਨਜ਼ਰੀਏ ਦੇ ਨਾਲ। ਸੋ ਮੈਂ ਦਰਸ਼ਕਾਂ ਨੂੰ ਕਹਾਂਗਾ ਵੀ ਵਿਵੇਕ ਤੋਂ ਕੰਮ ਲਿਆ ਕਰੋ। ਇਸ ਤਰ੍ਹਾਂ ਹੀ ਜਦੋਂ ਵੀ ਮੱਠ ਸਾਹਿਬ ਜਾਂ ਕੋਈ ਵੀ ਰਾਈਟਰ, ਕੋਈ ਵੀ ਲੇਖਕ, ਕੋਈ ਵੀ ਪੱਤਰਕਾਰ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਲਿਖਦਾ, ਤਾਂ ਥੋੜ੍ਹੀ ਘੋਖ ਜ਼ਰੂਰ ਕਰ ਲਿਆ ਕਰੋ ਵੀ ਇਹਨਾਂ ਨੂੰ ਇਹ ਗੱਲ ਕਿਉਂ ਲਿਖਣੀ ਪੈ ਗਈ। ਸੋ ਜੇਕਰ ਇਸ ਤਰ੍ਹਾਂ ਦਾ ਮਾਹੌਲ ਬਣਿਆ, ਇੱਕ ਮੈਂ ਸੱਜਦਾ ਕਰਦਾ ਵੈਸੇ ਮੱਟ ਬਾਈ ਨੂੰ, ਕਿਉਂਕਿ ਇੰਨੇ ਵੱਡੇ ਵਿਅਕਤੀ ਦੇ ਲਈ, ਚਾਹੇ ਸਰਸੇਵਾਲੇ ਦੀ ਗੱਲ ਕਰ ਰਹੇ ਨੇ, ਚਾਹੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਨੇ, ਚਾਹੇ ਇਮਰਾਨ ਖਾਨ ਦੀ ਗੱਲ ਕਰ ਰਹੇ ਨੇ, ਸਾਨੂੰ ਪਤਾ ਇਸ ਤਰ੍ਹਾਂ ਦੇ ਵਿਅਕਤੀ ਵਿਸ਼ੇਸ਼ ਨੇ ਵੀ ਜੇਕਰ ਅਸੀਂ ਇਹਨਾਂ ਬਾਰੇ ਗੱਲ ਕਰਾਂਗੇ ਤਾਂ ਕੰਟਰੋਵਰਸੀ ਬਣੇਗੀ ਬਣੇਗੀ। ਲੇਕਿਨ ਫਿਰ ਵੀ ਸੱਜਦਾ ਜੀ ਤੁਹਾਡੀ ਕਲਮ ਨੂੰ ਵੀ ਤੁਸੀਂ ਹਮੇਸ਼ਾ ਸੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਜੇ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ ਮੁੱਦੇ ਤੋਂ ਹਟ ਕੇ, ਆਪਾਂ ਇੱਧਰ ਗੱਲ ਕਰੀਏ ਤੁਹਾਡੀ ਗਾਇਕੀ ਬਾਰੇ, ਤੁਹਾਡੀ ਲੇਖਣੀ ਬਾਰੇ, ਤੁਹਾਡੇ ਗੀਤਾਂ ਬਾਰੇ। ਕਿਹੜੇ ਗੀਤ ਨੂੰ ਸਭ ਤੋਂ ਪਹਿਲਾਂ ਦਰਸ਼ਕਾਂ ਦੀ ਝੋਲੀ ਦੇ ਵਿੱਚ ਆਉਣ ਦਾ ਮਾਣ ਹਾਸਲ ਹੋਇਆ ਅਤੇ ਕਿਹੜੇ ਸਿੰਗਰ ਨੇ ਉਹ ਗੀਤ ਗਾਇਆ?
ਅੱਛਾ, ਸਭ ਤੋਂ ਪਹਿਲਾਂ ਮੇਰਾ ਗਾਣਾ ਜੀ ਗੁੱਡ ਨਾਈਟ ਗਾਣਾ ਗਾਇਆ ਸੀ ਜੋਤੀ ਗਿੱਲ ਅਤੇ ਸੁਰਪ੍ਰੀਤ, ਆਵਾਜ਼ ਪੰਜਾਬ ਦੀ ਜੀ। ਉਸ ਤੋਂ ਬਾਅਦ ਸਫ਼ਰ ਸ਼ੁਰੂ ਹੋ ਗਿਆ, ਫਿਰ ਭਗਵੰਤ ਮਾਨ ਜੀ ਨੇ ਗਾਣਾ ਗਾਇਆ ਸੀਗਾ ਉਸ ਤੋਂ ਬਾਅਦ ਸਬੱਬ ਬਣਿਆ, ਰਾਜ ਬਰਾੜ ਜੀ ਨਾਲ ਮਿਲਾਇਆ ਸੀ ਮੈਨੂੰ ਭਗਵੰਤ ਮਾਨ ਜੀ ਨੇ, ਅਤੇ ਉਹਨਾਂ ਨੂੰ ਮੈਂ ਗਾਣਾ ਦਿੱਤਾ ਸੀਗਾ ਕਿ ਪਹਿਲਾਂ ਛੋਟੀ ਭੈਣ ਵਿਆਹੀ ਫਿਰ ਵਹਿੰਕ ਦੀ ਕਿਸ਼ਤ ਵੀ ਲਾਹੀ, ਨਾ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ, ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ। ਇਹ ਗਾਣਾ 3-4 ਦਿਨਾਂ ਦੇ ਵਿੱਚ ਇਸ ਗਾਣੇ ਨੇ ਮੇਰਾ ਨਾਂ ਮਤਲਬ ਮੈਨੂੰ ਰਣਜੀਤ ਖਾਂ ਤੋਂ ਮੱਟ ਸ਼ੇਰੋਂ ਵਾਲਾ ਬਣਾਤਾ ਸੀਗਾ, ਅਤੇ ਇੰਨਾ ਕੁ ਮਤਲਬ ਗਾਣਾ ਸੁਪਰ ਡੁਪਰ ਹਿੱਟ ਹੋਇਆ ਸੀ ਕਿ ਮੈਨੂੰ ਆਪ ਨੂੰ ਐਂ ਲੱਗਿਆ ਵੀ ਯਾਰ ਇਹ ਤੇਰਾ ਲਿਖਿਆ ਹੋਇਆ ਯਾਰ, ਲੋਕ ਤੈਨੂੰ ਸੱਚੀ ਤੂੰ ਇੰਨਾ ਮਸ਼ਹੂਰ ਹੋ ਗਿਆ ਹੈ ਨਾ। ਫਿਰ ਉਹ ਫਿਰ ਸਟੈਪ ਬਾਏ ਸਟੈਪ ਫਿਰ ਤੋਂ ਕਿ ਐਸ ਮੱਖਣ, ਰਣਜੀਤ ਬਾਵਾ, ਐਮੀ ਵਿਰਕ, ਕੁਲਵਿੰਦਰ ਬਿੱਲਾ, ਫਤਿਹ ਸ਼ੇਰ ਗਿੱਲ, ਅਤੇ ਉਸ ਤੋਂ ਬਾਅਦ ਹਰਪ੍ਰੀਤ ਗਿੱਲ, ਉਸ ਤੋਂ ਬਾਅਦ ਜਗਤਾਰ ਬਰਾੜ, ਆਪਣਾ ਬੱਬਰ ਰਾਏ, ਮਨਿੰਦਰ ਮੰਗਾ, ਸੁਰਜੀਤ ਭੁੱਲਰ, ਜੈਲੀ, ਕਮਲ ਹੀਰ, ਕਮਲ ਖਾਨ, ਫਿਰੋਜ਼ ਖਾਨ, ਪਤਾ ਨਹੀਂ ਕਿਹੜੇ ਕਿੰਨੇ ਨਾਂ ਨੇ। ਹੁਣ ਮੈਨੂੰ ਲੱਗਦਾ ਵੀ ਜਿਨ੍ਹਾਂ ਨੇ ਨਹੀਂ ਗਾਏ ਉਹਨਾਂ ਨਾਂ ਲੈ ਦੇਣਾ ਚਾਹੀਦਾ ਸੀ ਕਿਉਂਕਿ ਲਿਸਟ ਬਹੁਤ ਲੰਬੀ ਹੈ। ਫਿਰ ਬਸ ਸਫ਼ਰ ਚੱਲੀ ਗਿਆ, ਅਤੇ ਜਿਵੇਂ ਜਿਵੇਂ ਜ਼ਿੰਮੇਵਾਰੀ ਵਧੀ ਗਈ ਅਤੇ ਲਿਖਦੇ ਰਹੇ, ਕਿਤੇ ਨਾ ਕਿਤੇ ਮਾੜਾ ਵੀ ਸਾਥੋਂ ਲਿਖਿਆ ਗਿਆ ਪਰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਗਲਤੀਆਂ ਮੈਂ ਪਹਿਲਾਂ ਵੀ ਕਿਹਾ ਵੀ ਇਨਸਾਨਾਂ ਤੋਂ ਹੁੰਦੀਆਂ ਨੇ, ਇਨਸਾਨ ਗਲਤੀ ਦੇ ਪੁਤਲੇ ਹੁੰਦੇ ਆ, ਪਰ ਉਹਨੂੰ ਸੁਧਾਰ ਕੇ ਚੱਲਣਾ ਚਾਹੀਦਾ ਹੈ ਨਾ। ਜੋ ਵਾਰ ਵਾਰ ਕਰਦਾ ਉਹ ਗਲਤੀ ਨੂੰ ਚਲਾਕੀ ਹੁੰਦੀ ਹੈ ਜੀ।
ਪਰ ਮੱਟ ਸ਼ੇਰੋਂ ਵਾਲਾ ਤਾਂ ਦੇਖੋ ਜੋ ਬੋਲਦਾ ਸੱਤ ਡੰਕੇ ਦੀ ਚੋਕ 'ਤੇ ਬੋਲ ਦਿੰਦਾ ਜੀ। ਅਕਸਰ ਕਬੱਡੀ ਮੇਲਿਆਂ ਦੇ ਉੱਪਰ ਵੀ ਦੇਖਿਆ ਵੀ ਮੱਟ ਨੇ ਇਹ ਗੱਲਾਂ ਸ਼ਰੇਆਮ ਕਹੀਆਂ ਨੇ, ਮੱਟ ਨੂੰ ਕੋਈ ਇਸ ਗੱਲ ਦਾ ਡਰ ਨਹੀਂ, ਕੋਈ ਭੈ ਨਹੀਂ, ਅਫਸੋਸ ਵੀ ਕੋਈ ਨਹੀਂ, ਕਿਉਂਕਿ ਮੱਟ ਕਹਿੰਦਾ ਵੀ ਮੈਂ ਗਲਤ ਨਹੀਂ ਲਿਖਿਆ। ਲੋਕਾਂ ਨੇ ਪ੍ਰਵਾਨ ਕਰਨਾ ਨਾ ਕਰਨਾ, ਆਮ ਪਬਲਿਕ ਬਹੁਤ ਪਿਆਰ ਦਿੰਦੀ ਹੈ ਮੱਟ ਨੂੰ, ਤਾਂ ਹੀ ਤਾਂ ਮੱਟ ਦੇ ਲਿਖੇ ਹਰ ਗੀਤ ਨੂੰ ਮਿਲੀਅਨ ਵਿਲੀਅਨ ਵਿਊ ਮਿਲਦੇ ਨੇਗੇ। ਸੋ ਜੇਕਰ ਗੱਲ ਕਰੀਏ ਹੁਣ ਆਪਾਂ ਮੱਟ ਬਾਰੇ ਹੋਰ, ਵੀ ਮੱਟ ਨੇ ਵਿਚਾਰ ਬਣਾਏ ਨੇ, ਸਾਨੂੰ ਪਤਾ ਲੱਗਿਆ ਮੱਟ ਭਾਅ ਜੀ ਹੁਣ ਐਜ਼ ਆ ਸਿੰਗਰ ਵੀ ਬੜੀ ਛੇਤੀ ਪ੍ਰਮੋਟ ਹੋਣਗੇ, ਕੀ ਕਾਰਨ ਗਾਇਕੀ ਦੇ ਵਿੱਚ ਆਉਣ ਦਾ, ਕੀ ਮਿਹਨਤਾਨਾ ਪ੍ਰੋਪਰ ਮਿਲ ਨਹੀਂ ਰਿਹਾ?
ਨਹੀਂ ਦੇਖੋ ਦੋਨੋਂ ਗੱਲਾਂ ਨੇ ਜੀ, ਇੱਕ ਤਾਂ ਮਿਹਨਤਾਨਾ ਵੀ ਪ੍ਰੋਪਰ ਨਹੀਂ ਦਿੰਦੇ, ਮੈਂ ਸਾਰੇ ਕਲਾਕਾਰਾਂ ਨੂੰ ਨਹੀਂ ਕਹਿੰਦਾ, 5 ਫਿੰਗਰ ਜੀ ਨੋਟ ਇਕੁਅਲ, ਸਾਰੇ ਕੁਝ ਨਹੀਂ ਹੁੰਦੇ। ਅਤੇ ਬਹੁਤ ਅਜੀਜ਼ ਮਿੱਤਰ ਨੇ ਇਸ ਮਾਰਕੀਟ ਦੇ ਵਿੱਚ ਮੇਰੇ, ਹੈ ਨਾ, ਕਲਾਕਾਰ ਬਹੁਤ ਪਿਆਰ ਕਰਦੇ ਆ, ਪਰ ਕੁਝ ਲੋਕ ਇਹੋ ਜਿਹੇ ਨੇ ਜੋ ਪਹਿਲਾਂ ਮੱਟ ਸਾਹਿਬ ਮੁੜ ਕੇ ਕੋਈ ਨਹੀਂ ਪੁੱਛਦਾ ਜੀ ਇੱਥੇ, ਹੈ ਨਾ, ਪਹਿਲਾਂ ਗੱਡੀਆਂ ਗੇਟ ਦੇ ਵਿੱਚ ਖੜ੍ਹੀਆਂ ਰਹਿੰਦੀਆਂ ਨੇ। ਅਤੇ ਗੀਤਕਾਰ ਐਕਚੁਅਲੀ ਜੜ ਹੁੰਦਾ ਜੋ ਮਿੱਟੀ 'ਚ ਦੱਬਿਆ ਰਹਿ ਜਾਂਦਾ, ਕਿ ਇਹ ਕਲਾਕਾਰ ਮਹਿੰਗੀਆਂ ਕਾਰਾਂ 'ਚ ਅਤੇ ਗੀਤਕਾਰ ਬੱਸਾਂ 'ਚ, ਇਹ ਕਲਾਕਾਰ ਮਹਿੰਗੀਆਂ ਕਾਰਾਂ 'ਚ ਅਤੇ ਗੀਤਕਾਰ ਬੱਸਾਂ 'ਚ, ਲਿਖਣ ਵਾਲੇ ਹਜ਼ਾਰਾਂ 'ਚ ਅਤੇ ਗਾਉਣ ਵਾਲੇ ਖੇਡਦੇ ਨੇ ਲੱਖਾਂ 'ਚ, ਇਹ ਗੱਲ ਨਹੀਂ ਪੁੱਗਦੀ ਵੀਰੇ, ਇਹ ਗੱਲ ਨਹੀਂ ਪੁੱਗਦੀ। ਮਾਫੀ ਚਾਹੁੰਦਾ ਗੀਤ ਨਹੀਂ, ਮੈਂ ਦੁੱਖ ਰੋਣ ਲੱਗਾ ਹਾਂ, ਗਾਉਣਾ ਤਾਂ ਨਹੀਂ ਆਉਂਦਾ ਵੀਰੇ, ਤਾਂ ਵੀ ਗਾਉਣ ਲੱਗਾ ਹਾਂ। ਮਿਹਰਬਾਨੀ ਤੁਹਾਡੀ, ਤੁਸੀਂ ਹਿੱਟ ਕੀਤੇ ਗਾਣੇ ਵੀਰੇ, ਗਾਣੇ ਪਰ ਢੋਲੀ ਵਿੱਚ ਪਾਉਂਦੇ ਨਹੀਂ ਉਹ ਦਾਣੇ ਵੀਰੇ, ਭਰਿਆ ਟਰਾਫੀਆਂ ਨਾਲ ਕੋਨਾ ਕੋਨਾ ਘਰਦਾ, ਰੋਟੀ ਤੋਂ ਬਗੈਰ ਪਰ ਢਿੱਡ ਕਿੱਥੇ ਭਰਦਾ। ਕਲਮ ਮੇਰੀ ਤੋਂ ਜਿਹੜੇ ਬਣੇ ਨੇ ਸਟਾਰ ਬਈ, ਸੱਚ ਦੱਸਾਂ ਨਿਕਲੇ ਉਹ ਮਤਲਬ ਹੀ ਯਾਰ ਬਈ, ਗਾਉਣ ਵੇਲੇ ਲਾਉਂਦੇ ਸੀ ਜੋ ਪੈਰੀ ਹੱਥ ਆ ਕੇ ਹੁਣ ਭੁੱਲ ਗਏ ਨੇ ਕਰਕੇ ਚੜ੍ਹਾਈਆਂ, ਮਰਦੀ ਨੇ ਅੱਕ ਚੱਬਿਆ ਹਾਰ ਕੇ ਜੇਠਨਾ ਲਾਈਆਂ, ਤਾਂ ਹੀ ਤੇ ਮੱਟ ਗਾਉਣ ਲੱਗਿਆ, ਗਾਉਣ ਵਾਲਿਆਂ ਨੇ ਕਦਰਾਂ ਨਹੀਂ ਪਾਈਆਂ। ਕਿਵੇਂ ਭੁੱਲ ਜਾਵਾਂ ਜਦੋਂ ਬੇਬੇ ਬਿਮਾਰ ਸੀ, ਤੇਲ ਮੁੱਕ ਗਿਆ, ਹਵਾ ਲੈ ਗਈ ਜਨਕਾਰ ਸੀ, ਫੋਨ ਕੀਤਾ ਸਿੰਗਰਾਂ ਨੂੰ, ਕਿਸੇ ਨੇ ਨਹੀਂ ਚੱਕਿਆ, ਮੈਂ ਮੇਰੀ ਬੇਬੇ ਨੂੰ ਬਚਾ ਨਹੀਂ ਹੋ ਸਕਿਆ। ਦੱਸੋ ਕਿ ਇਹ ਚਾਰ ਪਾਵਾਂ ਐਡੇ ਵੱਡੇ ਨਾਂ ਦਾ ਭੁੱਲਿਆ ਨਹੀਂ ਜਾਂਦਾ, ਮੈਥੋਂ ਦੁੱਖ ਮਰੀ ਮਾਂ ਦਾ, ਐਵੇਂ ਫੋਕੀ ਬੱਲੇ ਬੱਲੇ, ਕੱਖ ਹੈ ਨਹੀਂ ਸੀਗਾ ਪੱਲੇ ਕਿਵੇਂ ਲੈਂਦਾ ਮੁੱਲ, ਮਹਿੰਗੀਆਂ ਦਵਾਈਆਂ ਮੈਂ ਮਰਦੀ ਨੇ ਇੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ, ਤਾਂ ਹੀ ਤੇ ਮੱਟ ਗਾਉਣ ਲੱਗਿਆ, ਗਾਉਣ ਵਾਲਿਆਂ ਨੇ ਕਦਰਾਂ ਨਹੀਂ ਪਾਈਆਂ। ਲਿਖਾਰੀ ਗਾਉਣ ਵਾਲਿਆਂ ਦੀ ਜੜ ਹੁੰਦਾ ਏ, ਮਿੱਟੀ ਵਿੱਚ ਦਬਿਆ ਵਿਚਾਰਾ ਪਰ ਹੁੰਦਾ ਏ, ਜੋ ਜੜਾਂ ਛੱਡ ਜਾਂਦੇ ਹੋ ਸੇਤੀ ਡਿੱਗ ਪੈਂਦੇ ਆ, ਹਨੇਰੀਆਂ ਦੀ ਛੱਡੋ ਬੁੱਲੇ ਹਵਾ ਦੇ ਨਾ ਸਹਿੰਦੇ ਆ। ਕੋਈ ਨਾ ਜੇ ਦੇਖੇ ਬਾਬਾ ਨਾਨਕ ਤਾਂ ਦੇਖਦਾ, ਇੱਕ ਦਿਨ ਟਾਈਮ ਇੱਥੇ ਆਉਂਦਾ ਏ ਹਰੇਕ ਦਾ, ਮਿਹਨਤ ਨਹੀਂ ਉਹ ਰੱਖਦਾ ਕਿ ਕੌਣ ਤੇਜ਼ ਦੌੜਦਾ ਏ, ਮੈਟਰ ਕਰੇ ਕਿ ਕੌਣ ਹੈ ਘੋੜਾ ਲੰਬੀ ਰੇਸ ਦਾ, ਉੱਠਣੀ ਦੇ ਦੁੱਧ ਜਿਹਾ ਸੁੱਧ ਸਿਰੋਂ ਬਾਲਾ, ਹਾਲੇ ਕਈ ਵਾਰੀ ਆਉਣੀਆਂ ਮਲਾਈਆਂ, ਕੋਈ ਫਰਕ ਨਹੀਂ ਪੈਂਦਾ ਜੇ ਇੱਕ ਦੋ ਵਾਰ ਮਲਾਈ ਕੋਈ ਲਾਹ ਕੇ ਲੈ ਗਿਆ, ਉੱਠਣੀ ਦੇ ਦੁੱਧ ਜਿਹਾ ਸੁੱਧ ਸਿਰੋਂ ਬਾਲਾ, ਹਾਲੇ ਕਈ ਵਾਰੀ ਆਉਣੀਆਂ ਮਲਾਈਆਂ, ਫਿਰ ਦੁੱਖ ਨਾ ਕਹਿਣਾ ਪੈਂਦਾ ਕਿ ਮਰਦੀ ਨੇ ਇੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ, ਤਾਂ ਹੀ ਤੇ ਮੱਟ ਗਾਉਣ ਲੱਗਿਆ, ਗਾਉਣ ਵਾਲਿਆਂ ਨੇ ਕਦਰਾਂ ਨਹੀਂ ਪਾਈਆਂ। ਉਸਤਾਦਾਂ ਦਾ ਉਸਤਾਦ ਜੇ ਯਾਰਾਂ ਦਾ ਯਾਰ ਜਾਂਦਾ ਹੁੰਦਾ, ਮੱਟ ਸ਼ੇਰੋਂ ਵਾਲਿਆ ਗਾਉਣ ਦੀ ਲੋੜ ਨਾ ਪੈਂਦੀ ਜੇ ਰਾਜ ਬਰਾੜ ਜਾਂਦਾ ਹੁੰਦਾ, ਜੇ ਰਾਜ ਬਰਾੜ ਜਾਂਦਾ ਹੁੰਦਾ।
ਬਹੁਤ ਅੱਛੇ ਤਰੀਕੇ ਨਾਲ ਦੱਸਿਆ ਜੀ, ਸੋ ਮੈਂ ਗੁਜ਼ਾਰਿਸ਼ ਕਰਾਂਗਾ ਜਿੰਨੇ ਵੀ ਸਾਡੇ ਕਲਾਕਾਰ ਵੀਰ ਦਿਖ ਰਹੇ ਨੇ, ਕਿਉਂਕਿ ਲਿਖਣਾ ਬਹੁਤ ਮੁਸ਼ਕਿਲ ਹੈ। ਜਿਵੇਂ ਪਹਿਲਾਂ ਬਾਈ ਨੇ ਗੱਲ ਕੀਤੀ ਸੀ, ਜੇਕਰ ਚੁੱਲ੍ਹੇ ਦੇ ਵਿੱਚ ਅੱਗ ਹੋਵੇ, ਭੜੋਲੀ ਦੇ ਵਿੱਚ ਦਾਣੇ ਹੋਣ, ਸੁਰਖਰੂ ਹੋਵੋਗੇ ਕਬੀਲਦਾਰੀ ਤੋਂ, ਤਾਂ ਵਧੀਆ ਲਿਖਿਆ ਜਾਏਗਾ, ਅਦਰਵਾਈਜ਼ ਤੁਸੀਂ ਰੋਟੀ ਕਮਾਉਣ ਦੇ ਚੱਕਰ ਦੇ ਵਿੱਚ। ਇਹ ਵੀ ਇਹਨਾਂ ਨੇ ਬਿਲਕੁਲ ਸੱਚ ਕਿਹਾ ਵੀ ਸੱਭਿਆਚਾਰ ਦੀ ਜੋ ਜੜ੍ਹ ਹੈ ਉਹ ਲੇਖਕ ਹੁੰਦੇ ਨੇ, ਉਹ ਗੀਤਕਾਰ ਹੁੰਦੇ ਨੇ, ਕਿਉਂਕਿ ਇਹਨਾਂ ਦੀ ਸੋਚ ਸਿੰਗਰ ਦੇ ਕੋਲ ਜਾਂਦੇ ਆ ਤਾਂ ਉਹ ਗਾ ਕੇ ਦਰਸ਼ਕਾਂ ਦੇ ਪਹੁੰਚਾਉਂਦੇ ਨੇ, ਲੇਕਿਨ ਮੂਲ ਜੜ ਜੋ ਹੈ ਉਹ ਗੀਤਕਾਰ ਹੁੰਦੇ ਨੇ। ਸੋ ਮੈਂ ਗੁਜ਼ਾਰਿਸ਼ ਕਰਾਂ ਕਿ ਗੀਤਕਾਰਾਂ ਨੂੰ ਉਹਨਾਂ ਦਾ ਮਨ ਦਾ ਸਨਮਾਨ ਜ਼ਰੂਰ ਦਿਆ ਕਰੋ, ਕਿਉਂਕਿ ਹੋ ਸਕਦਾ ਤੁਸੀਂ ਇੰਨੇ ਥੋੜ੍ਹੇ ਪੈਸਿਆਂ ਦੇ ਵਿੱਚ ਸਾਡੇ ਦਰਸ਼ਕ ਜਾਣਦੇ ਨੇ, ਕਈ ਵਾਰ ਤਾਂ ਫ੍ਰੀ ਦੇ ਵਿੱਚ ਵੀ ਗੀਤ ਗਾ ਕੇ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਚਲੇ ਜਾਂਦੇ ਨੇ, ਗੀਤ ਹਿੱਟ ਹੋ ਜਾਂਦੇ ਨੇ, ਲੇਕਿਨ ਰੋਇਲਟੀ ਗੀਤਕਾਰ ਨੂੰ ਨਹੀਂ ਮਿਲਦੀ।
ਹਾਂਜੀ, ਇੱਥੇ ਗਲਤੀ ਕਿਤੇ ਨਾ ਕਿਤੇ ਮੈਂ ਗੀਤਕਾਰਾਂ ਦੀ ਵੀ ਕਹਿੰਦਾ ਹੁੰਦਾ ਕਿ ਪਹਿਲਾਂ ਜਿਹੜਾ ਲਾਡਲਾ ਘੋਲ ਹੈ ਉਹ ਮਾਰ ਜਾਂਦਾ ਹੁੰਦਾ, ਗੱਲ ਟਣਕਾ ਕੇ ਕਰੀ ਜਾਵੇ ਤਾਂ ਠੀਕ ਹੈ। ਦੇਖੋ ਇਕੱਲਾ ਗੀਤ ਲਿਖਣਾ ਹੀ ਕਾਫੀ ਨਹੀਂ ਹੁੰਦਾ, ਉਦੋਂ ਬਾਅਦ ਕੰਪੋਜੀਸ਼ਨ ਬਣਦੀ ਹੈ ਉਹਦੀ, ਉਦੋਂ ਬਾਅਦ ਮਿਊਜ਼ਿਕ ਬਣਦਾ, ਉਦੋਂ ਬਾਅਦ ਉਹਨੂੰ ਚੰਗੇ ਢੰਗ ਨਾਲ ਗਾ ਲੈਂਦਾ ਹੁੰਦਾ ਸਿੰਗਰ, ਹੈ ਨਾ। ਇਹ ਟੀਮ ਵਰਕ ਹੈ, ਇਹ ਕੜੀ ਕੜੀ ਨਾਲ ਇੱਕ ਗਲੇ ਦਾ ਹਾਰ ਬਣਦਾ ਹੁੰਦਾ, ਹੈ ਨਾ, ਅਤੇ ਉਹ ਕੜੀਆਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ, ਗੀਤਕਾਰ ਦਾ ਬਣਦਾ ਮੁੱਲ ਵੀ ਉਹਨਾਂ ਮਿਲਣਾ ਚਾਹੀਦਾ, ਮਿਊਜ਼ਿਕ ਦਾ ਵੀ, ਸੰਗੀਤਕਾਰ ਦਾ ਅਤੇ ਗਾਉਣ ਵਾਲੇ ਦਾ ਵੀ, ਹੈ ਨਾ। ਪਰ ਇੱਥੇ ਕੀ ਹੁੰਦਾ ਵੀ ਕਲਾਕਾਰ ਗਾ ਕੇ ਗਾਣਾ ਕਹਿ ਦਿੰਦਾ ਮੇਰਾ ਗਾਣਾ ਹੋ ਗਿਆ, ਉਦੋਂ ਬਾਅਦ ਕਹਿ ਦਿੰਦਾ, ਹੈ ਨਾ, ਵੀ ਮੈਨੂੰ ਲੱਗਦਾ ਵੀ ਆ ਜਿਹੜੇ ਉਦੋਂ ਬਾਅਦ ਇੰਟਰਵਿਊਆਂ ਕਰਦੇ ਆ ਗੀਤਕਾਰ, ਵੀ ਇਹ ਤੋਹਮਤ ਨਹੀਂ ਆਉਣੀ ਚਾਹੀਦੀ ਜੇ ਉਹਨਾਂ ਨੂੰ ਉਹਨਾਂ ਦਾ ਬਣਦਾ ਮੁੱਲ ਦੇਣਾ ਚਾਹੀਦਾ। ਅਤੇ ਗੀਤਕਾਰਾਂ ਦਾ ਵੀ ਕਸੂਰ ਹੈ ਕਿਤੇ ਨਾ ਕਿਤੇ, ਹੁਣ ਮੇਰੇ ਵਰਗਾ ਨਵਾਂ ਗੀਤਕਾਰ ਉੱਠਿਆ ਉਹਨੂੰ ਇਹ ਲੱਗਦਾ ਹੁੰਦਾ ਕਿ ਮੇਰਾ ਨਾਮ ਬਣ ਜਾਵੇ, ਮੈਨੂੰ ਪੈਸੇ ਦੀ ਕੋਈ ਲੋੜ ਨਹੀਂ, ਉਹਦਾ ਨਾਮ ਬਣ ਜਾਂਦਾ ਹੈ, ਅਗਲੇ ਸਾਲ ਇੱਕ ਹੋਰ ਗੀਤਕਾਰ ਉੱਠਦਾ, ਫਿਰ ਉਹ ਕਹਿੰਦਾ ਮੇਰਾ ਨਾਮ ਬਣ ਜਾਵੇ, ਮੈਨੂੰ ਪੈਸਿਆਂ ਦੀ ਲੋੜ ਨਹੀਂ। ਕਲਾਕਾਰ ਨੂੰ ਹਰ ਸਾਲ ਨਵਾਂ ਗੀਤਕਾਰ ਮਿਲ ਜਾਂਦਾ ਅਤੇ ਪੁਰਾਣਾ ਗੀਤਕਾਰ ਦਾ ਸਿਰਫ ਨਾਮ ਰਹਿ ਜਾਂਦਾ, ਕਿਉਂਕਿ ਲੇਵਲ ਦੇ ਹਿਸਾਬ ਨਾਲ ਤੁਹਾਡੇ ਕੋਲ ਵਧੀਆ ਗੱਡੀ ਵੀ ਹੋਣੀ ਚਾਹੀਦੀ ਹੈ, ਅਤੇ ਜਦੋਂ ਚਾਰ ਲੋਕ ਤੁਹਾਨੂੰ ਜਾਣਦੇ ਆ, ਅਗਲਾ ਨਹੀਂ ਤਾਂ ਟੀਚਰ ਕਰਦਾ ਕਹਿੰਦਾ ਆ ਫਿਰਦਾ ਵੱਡਾ ਗੀਤਕਾਰ। ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਟੀਮ ਬਣਾ ਕੇ ਚੱਲੋ ਅਤੇ ਸਾਰਿਆਂ ਨੂੰ ਉਹਨਾਂ ਦਾ ਬਣਦਾ ਮੁੱਲ ਮਿਲਣਾ ਚਾਹੀਦਾ।
ਸੋ ਜੇ ਗੱਲ ਕਰੀਏ ਸਿੰਗਰਸ, ਆਪਾਂ ਗੱਲ ਕਰ ਲਈ ਜੀ ਵੀ ਕਿੰਨਾ ਸਿੰਗਰਾਂ ਨੇ ਗਾਇਆ, ਉਹ ਗੀਤ ਜਿਹੜੇ ਸਾਡੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਸੁਪਰ ਡੁਪਰ ਹਿੱਟ ਰਹੇ ਨੇ, ਕੁਝ ਆਪਾਂ ਗੀਤਾਂ ਦੀ ਸਾਂਝ ਪਾਈਏ ਵੀ ਮੱਟ ਸ਼ੇਰ ਵਾਲੇ ਦੀ, ਪਤਾ ਲੱਗੇ ਸਾਡੇ ਦਰਸ਼ਕਾਂ ਨੂੰ ਵੀ ਕਿਆ ਲਿਖਦੇ ਨੇਗੇ ਉਹ ਗੀਤ ਜਿਹੜੇ ਸੁਪਰ ਡੁਪਰ ਹਿੱਟ ਅਤੇ ਹਰ ਇੱਕ ਕੰਨਾਂ ਨੇ, ਹਰ ਇੱਕ ਦਰਸ਼ਕ ਦੇ ਕੰਨਾਂ ਦੇ ਵਿੱਚੋਂ ਗੀਤ ਪਏ ਨੇ, ਕਿਹੜੇ ਕਿਹੜੇ ਗੀਤ ਨੇ ਮੱਟ ਦਿਓ?
ਦੇਖੋ ਜੀ, ਜੇ ਕਿਸੇ ਮਾਂ ਨੂੰ ਪੁੱਛਿਆ ਜਾਵੇ ਤੈਨੂੰ ਕਿਹੜਾ ਪੁੱਤ ਪਿਆਰਾ, ਤਾਂ ਉਹ ਸਾਰਿਆਂ ਦੇ ਨਾਂ ਹੀ ਲਊਗੀ ਮੈਨੂੰ ਲੱਗਦਾ, ਅਤੇ ਮੈਨੂੰ ਸਾਰੇ ਗਾਣੇ ਮੇਰੇ ਪੁੱਤਾਂ ਵਰਗੇ ਨੇ, ਪਰ ਕੁਝ ਪੁੱਤ ਜ਼ਿਆਦਾ ਲਾਡਲੇ ਹੁੰਦੇ ਆ
ਬਿਲਕੁਲ,
ਅਤੇ ਦਰਸ਼ਕਾਂ ਨੇ ਜ਼ਿਆਦਾ ਪਿਆਰ ਦਿੱਤਾ ਗਾਣਿਆਂ ਨੂੰ, ਹੈ ਨਾ। ਜੇ ਗੱਲ ਕਰੀਏ ਪੁੱਤ ਵਰਗਾ ਫੋਰ, ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਰਾਜ ਬਰਾੜ, ਤੇਰੀ ਹਾਂ ਦੀ ਖੁਸ਼ੀ 'ਚ ਕੀਤੀ ਪਾਰਟੀ ਹਾਲ ਤੱਕ ਚੱਲੀ ਜਾਂਦੀ ਹੈ, ਫਤਿਹ ਸਿਰਗਿੱਲ, ਮੈਂ ਤੇ ਸ੍ਰੀ ਰੋਂਦੇ ਰਹੇ, ਖੇਤ ਦੀ ਬੋਲੀ ਲੱਗਦੀ ਰਹੀ, ਐਮੀ ਵਿਰਕ, ਰੋਟੀ ਖਾਧੀ ਹੈ ਕਿ ਨਹੀਂ ਇਕੱਲੀ ਮਾਂ ਪੁੱਛਦੀ, ਰਣਜੀਤ ਬਾਵਾ, ਸੇਮ ਸਹਿਜ ਹੈ, ਕੇ ਐੱਸ ਮੱਖਣ, ਡੀ ਜੇ ਵੱਜਦਾ ਕੁਲਵਿੰਦਰ ਬਿੱਲਾ, ਅੰਟੀਨਾ ਕੁਲਵਿੰਦਰ ਬਿੱਲਾ, 97 ਦੇ ਯਾਰ ਕੁਲਵਿੰਦਰ ਬਿੱਲਾ,
ਜ਼ਰੂਰ ਦਿਲ ਹੋ ਕੇ ਪੜਦਾ, ਉਹਨੂੰ ਪਤਾ ਕੁੱਟ ਤੇ ਕਿਉਂ ਸੀ ਚੜਦਾ, ਲੋਕਾਂ ਪਾਣੇ ਸੱਜਣ ਕਿੰਨਾ ਕਰਦਾ।
ਕਿਹਦਾ ਕਿਹਦਾ ਨਾਂ ਲਈਏ ਜੀ, ਬਹੁਤ ਹੈ, ਹਾਂ ਕਰ ਗਈ, ਬੱਬਰ ਰਾਏ, ਫੁੱਲਾਂ ਵਾਲੀ ਗੱਡੀ, ਅਨਮੋਲ ਗਗਨ ਮਾਨ, ਜੁੱਤੀ ਦਾ ਨੰਬਰ, ਹਰਪੀ ਗਿੱਲ, ਬਹੁਤ ਸਾਰੀ ਲੰਬੀ ਕਤਾਰ ਹੈ। ਆਥਣੇ ਜਾਲਣਾਂ 'ਚ ਮੁੜਦੇ ਪਰਿੰਦਿਆਂ ਨੂੰ ਦੇਖ ਕੇ ਨਹੀਂ ਦਿਲ ਲੱਗਦਾ, ਸੁਦੇਸ਼ ਕੁਮਾਰੀ, ਨਾਨਾ ਨਾਨਕੇ ਲੈ ਗਿਆ ਨਾਨਾ ਕਰਦੇ ਨੂੰ, ਸੁਰਜੀਤ ਭੁੱਲਰ, ਅਤੇ ਚੁਬਾਰਾ ਸੁਰਜੀਤ ਭੁੱਲਰ, ਫੀਲ ਸੁਰਜੀਤ ਭੁੱਲਰ, ਰੋਮਾਂਟਿਕ ਮੀ, ਮਨਿੰਦਰ ਮੰਗਾ, ਬਹੁਤ ਸਾਰੇ ਗਾਣੇ ਨੇ ਜੀ, ਮੈਂ ਵੀ ਲਿਸਟ ਬਹੁਤ ਲੰਬੀ ਆ, ਹਲੇ ਅੱਧੇ ਕੁ ਜਿਨ੍ਹਾਂ ਦਾ ਨਾਂ ਰਹਿ ਗਿਆ ਆਪ ਨੂੰ ਵੀ ਹੁਣ ਮੇਰੇ ਯਾਦ, ਤਕਰੀਬਨ 100 ਕੁ ਗਾਣੇ ਤੋਂ ਉੱਪਰ ਮੈਂ ਗਾਣੇ ਹੁਣ ਤੱਕ ਰਿਲੀਜ਼ ਕਰ ਚੁੱਕਾ, ਜਿਹਦੇ ਵਿੱਚ ਮੈਨੂੰ ਲੱਗਦਾ ਵੀ ਸਾਰੇ ਸੁਪਰ ਡੁਪਰ ਹਿੱਟ। ਹਾਂ ਹਾਂਜੀ ਹਾਂਜੀ,
ਇਹ ਗੱਲ ਮੈਨੂੰ ਪਤਾ ਤੀ, ਲੇਕਿਨ ਮੈਂ ਕਈ ਦਰਸ਼ਕ ਸਾਡੇ ਜਿਹੜੇ ਸ਼ਾਇਦ ਮੱਟ ਸ਼ੇਰੋਂ ਦੇ ਨਾਮ ਨੂੰ ਜਾਣਦੇ ਨੇ, ਲੇਕਿਨ ਕਈ ਦਰਸ਼ਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੱਟ ਸ਼ੇਰੋਂ ਦੇ ਕਿਹੜੇ ਕਿਹੜੇ ਗੀਤ ਹਿੱਟ ਹੋਏ ਨੇ। ਹੁਣ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਮੱਟ ਸ਼ੇਰੋਂ ਉਹ ਕਲਮ ਹੈ, ਮੱਟ ਸ਼ੇਰੋਂ ਉਹ ਸ਼ਖਸੀਅਤ ਦਾ ਨਾਮ ਹੈ ਵੀ ਸ਼ਾਇਦ ਜਦੋਂ ਕਾਪੀ ਦੇ ਗੀਤ ਲਿਖਿਆ ਜਾਂਦਾ ਉਹਦੇ ਪਹਿਲਾਂ ਹੀ ਠੱਪਾ ਲੱਗ ਜਾਂਦਾ ਵੀ ਹਿੱਟ ਹੈ।
ਚਲੋ, ਇਸ ਮਾਰਕੀਟ ਦਾ ਕਿਸੇ ਨੂੰ ਹਿਸਾਬ ਕਿਤਾਬ ਤਾਂ ਨਹੀਂ ਹੁੰਦਾ, ਵੱਡੀਆਂ ਵੱਡੀਆਂ ਫਿਲਮਾਂ, ਵੱਡੇ ਵੱਡੇ ਕਾਰੋਬਾਰ ਫੇਲ ਹੋ ਜਾਂਦੇ ਆ, ਆਪਦੇ ਵੱਲੋਂ ਕੋਸ਼ਿਸ਼ ਕਰਦੇ ਹੁੰਦੇ ਹਾਂ ਅਤੇ ਕੋਸ਼ਿਸ਼ ਅਤੇ ਕਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਕਈ ਵਾਰ ਨਹੀਂ ਪਤਾ ਲੱਗਦਾ ਕਿ ਸਮਾਜ ਨੂੰ, ਸਰੋਤਿਆਂ ਨੂੰ ਕਿਹੜੀ ਚੀਜ਼ ਪਸੰਦ ਹੈ, ਹਰ ਜਗ੍ਹਾ ਅਸੀਂ ਵੀ ਸਕਸੈਸਫੁੱਲ ਨਹੀਂ ਹੋਏ ਅਤੇ ਕਈ ਵਾਰ ਸਾਡੇ ਗਾਣੇ ਵੀ ਮਤਲਬ ਫੇਲ ਹੋ ਜਾਂਦੇ ਆ। ਫੇਲ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਫੇਲੀਅਰ ਹੋ ਕੇ ਉਦੋਂ ਬਾਅਦ ਚੁੱਪ ਕਰ ਜਾਓ, ਤੁਹਾਡੀ ਜ਼ਿੰਮੇਵਾਰੀ ਹੋਰ ਅੱਗੇ ਵੱਧ ਜਾਂਦੀ ਹੁੰਦੀ ਹੈ, ਅਤੇ ਸ਼ੇਰ ਵਾਂਗੂ ਪਿੱਛੇ ਹਟਣਾ ਜ਼ਰੂਰੀ ਹੁੰਦਾ ਜੇ ਕੋਈ ਵੱਡਾ ਸ਼ਿਕਾਰ ਕਰਨਾ ਹੋਵੇ ਤਾਂ। ਸਾਰੀਆਂ ਗੱਲਾਂ ਨੇ ਜੀ, ਹਰ ਬੰਦੇ ਨੂੰ, ਹਰ ਬੰਦੇ 'ਚ ਟੈਲੈਂਟ ਆ, ਹਰ ਗੀਤਕਾਰ ਦੇ ਗੀਤ ਚੱਲਦੇ ਆ, ਅਤੇ ਜੇ ਮੱਟ ਸ਼ੇਰੋਂ ਵਾਲਾ ਕਹੇ ਕਿ ਮੈਂ ਬਹੁਤ ਵੱਡਾ ਬਣ ਗਿਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਨੂੰ ਘਮੰਡ ਕਿਸੇ ਨੂੰ ਮਾਣ ਕਰਨ ਦੀ ਲੋੜ ਨਹੀਂ ਹੁੰਦੀ ਕਿ ਮਾਣ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ। ਲੋਕ ਕੱਬਿਆਂ ਤੋਂ ਕੱਬੇ ਪਏ ਨੇ, ਕਈਆਂ ਨੂੰ ਪਤਾ ਨਹੀਂ ਪੈਸਾ ਕਿੱਥੇ ਕਿੱਥੇ ਪਿਆ, ਕਈ ਕਰਜ਼ੇ 'ਚ ਦੱਬੇ ਪਏ ਨੇ, ਸੌਂਦੇ ਨੇ ਵਿਚਾਰੇ ਕਈ ਪੋਲਾਂ ਥੱਲੇ ਜਾ ਕੇ ਅਤੇ ਖਾਲੀ ਕੋਠੇ ਨੂੰ ਤਾਲੇ ਕਿਤੇ ਲੱਗੇ ਪਏ ਨੇ। ਰੇਸ਼ਮੀ ਪੁਸ਼ਾਕਾਂ ਇੱਥੇ ਪਾਉਂਦੇ ਨੇ ਵਪਾਰੀ, ਗਲਪਾਟੇ ਹੋਏ ਕਿਸਾਨਾਂ ਦੇ ਝੱਗੇ ਪਏ ਨੇ, ਕਈਆਂ ਦੇ ਨਿਆਣੇ ਇੱਥੇ ਭੁੱਖੇ ਸੌਂਦੇ ਆ ਅਤੇ ਕੁੱਤੇ ਕਈਆਂ ਦੇ ਬਰੈਡਾਂ ਨਾਲ ਰੱਜੇ ਪਏ ਨੇ। ਠੀਕਰਾਂ ਵਜਾ ਕੇ ਕਈ ਗਾਉਂਦੇ ਨੇ ਸੁਰੀਲਾ, ਬੀਕਾਨੇਰ ਸਾਈਡ ਜਾ ਕੇ ਤੁਸੀਂ ਦੇਖਿਓ ਰੇਲ ਗੱਡੀ 'ਚ ਨਿੱਕੀਆਂ ਨਿੱਕੀਆਂ ਨਿਆਣੀਆਂ ਉਂਗਲਾਂ 'ਚ ਠੀਕਰਾਂ ਪਾ ਕੇ ਗਾਉਂਦੀਆਂ ਨੇ। ਕੁਲਦੀਪ ਮਾਨਕ ਸਾਹਿਬ ਦੇ ਗਾਣੇ ਗਾਉਂਦੀਆਂ ਨੇ, ਮੈਂ ਚਾਦਰ ਕੱਢਦੀਆਂ ਉੱਤੇ ਪਾਵਾਂ ਵੇਲਾਂ, ਸਾਡੇ ਪਿੰਡ ਦੇ ਟੇਸ਼ਨ 'ਤੇ ਨਾ ਰੁਕਦੀਆਂ ਰੇਲਾਂ। ਬਹੁਤ ਸੁਰੀਲੀਆਂ ਕੁੜੀਆਂ ਨੇ, ਉਹ ਟੈਲੈਂਟ ਉਹਨਾਂ ਦੇ ਵਿੱਚ ਵੀ ਹੈ ਕਿ ਠੀਕਰਾਂ ਵਜਾ ਕੇ ਕਈ ਗਾਉਂਦੇ ਨੇ ਸੁਰੀਲਾ, ਕਈ ਮਾਰ ਕੇ ਟਪੂਸੀ ਆਏ ਅੱਗੇ ਪਏ ਨੇ। ਆ ਥੋੜ੍ਹਾ ਬਹੁਤਾ ਸੱਚ ਲਿਖੇ ਤੁਹਾਡੇ ਵਾਲਾ ਮਾਟੋਂ 'ਚ, ਜੱਗ 'ਤੇ ਲਿਖਾਰੀ ਵੱਡੇ ਵੱਡੇ ਪਏ ਨੇ, ਮਾਣ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ, ਲੋਕ ਕੱਬਿਆਂ ਤੋਂ ਕੱਬੇ ਪਏ ਨੇ, ਕਈਆਂ ਨੂੰ ਪਤਾ ਨਹੀਂ ਪੈਸਾ ਕਿੱਥੇ ਕਿੱਥੇ ਪਿਆ, ਕਈ ਕਰਜ਼ੇ 'ਚ ਦੱਬੇ ਪਏ ਨੇ।
ਸੋ ਮੱਠ ਸਾਹਿਬ, ਤੁਸੀਂ ਇਹ ਗੱਲ ਉਹ ਗੱਲਾਂ ਕੀਤੇ ਨੇ ਜੋ ਸਾਡੇ ਦਰਸ਼ਕ ਹਰ ਰੋਜ਼ ਸਰਚ ਕਰਕੇ ਵੀ ਦੇਖਦੇ ਨੇ ਅਤੇ ਆਮ ਵੱਡੇ ਵੱਡੇ ਟੂਰਨਾਮੈਂਟਾਂ ਦੇ ਮੇਲਿਆਂ 'ਤੇ ਵੀ ਸੁਣਦੇ ਨੇ, ਲੇਕਿਨ ਇੱਕ ਤੁਸੀਂ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ 'ਤੇ ਕੁੜੀਆਂ ਨੂੰ ਸੇਧ ਦਿੱਤੀ ਸੀ ਵੀ ਨਸ਼ੇ 'ਚ ਗਲਤਾਨ ਮੁੰਡਿਆਂ ਦਾ ਸਾਥ ਛੱਡੋ। ਉਹ ਗੱਲ ਮੈਂ ਚਾਹਾਂਗਾ ਤੁਸੀਂ ਦਰਸ਼ਕਾਂ ਨਾਲ ਜ਼ਰੂਰ, ਵੀ ਤੁਸੀਂ ਬਹੁਤ ਸੋਹਣਾ ਲਿਖਿਆ ਸੀਗਾ, ਉਹਨਾਂ ਦੇ ਸਰੀਰ ਬਾਰੇ, ਫਿਜ਼ਿਕ ਬਾਰੇ ਵੀ ਗੱਲ ਕੀਤੀ ਸੀ, ਇੱਕ ਸੁਨੇਹਾ ਦਿੱਤਾ ਸੀ ਗੱਭਰੂਆਂ ਨੂੰ ਅਤੇ ਮੁਟਿਆਰਾਂ ਨੂੰ ਵੀ ਫਿਜ਼ਿਕ ਜ਼ਰੂਰੀ ਆ, ਨਸ਼ੇ ਛੱਡ ਕੇ ਉੱਧਰ ਆਓ, ਉਹ ਸਾਹ ਸਾਡਾ ਜ਼ਰੂਰ ਪਾਓ ਦਰਸ਼ਕਾਂ ਨਾਲ।
ਹਾਂਜੀ, ਮੈਂ ਚਲੋ ਸਾਰੀਆਂ ਭੈਣਾਂ ਨੂੰ ਵੀ ਕਹਿੰਦਾ, ਧੀਆਂ ਨੂੰ ਵੀ ਕਹਿੰਦਾ ਕਿ ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਹੋ, ਚੰਡੀਗੜ੍ਹ, ਪਟਿਆਲਾ, ਦਿੱਲੀ, ਜਿੱਥੇ ਵੀ ਪੜ੍ਹਾਈ ਕਰਨ ਜਾਂਦੇ ਹੋ, ਜਿੱਥੇ ਵੀ ਤੁਹਾਡੇ ਮਾਂ ਬਾਪ ਕਨੇਡਾ ਅਮਰੀਕਾ ਜਿੱਥੇ ਭੇਜਦੇ ਆ, ਬਸ ਇੱਕ ਗੱਲ ਦਾ ਖਿਆਲ ਰੱਖਿਆ ਕਰੋ ਕਿ ਬਾਪੂ ਦੀ ਪੱਗ ਅਤੇ ਮਾਂ ਦੀ ਚੁੰਨੀ 'ਤੇ ਕੋਈ ਦਾਗ ਨਾ ਲੱਗੇ। ਤੁਹਾਡਾ ਬਾਪੂ ਪਿੰਡ ਦੀ ਸੱਥ ਉਸ ਕਿਸੇ ਚੌਂਤਰੇ 'ਤੇ ਜਿੱਥੇ ਬਹਿੰਦਾ ਹੈ, ਉਹ ਨੀਵੀਂ ਪਾ ਕੇ ਨਾ ਬੈਠੇ। ਉਹਨੂੰ ਫਕਰ ਹੋਣਾ ਚਾਹੀਦਾ ਕਿ ਮੇਰਾ ਧੀ ਪੁੱਤ ਜੇ ਮੈਥੋਂ ਪਰੇ ਇਕੱਲਾ ਰਹਿੰਦਾ, ਰਾਤਾਂ ਨੂੰ ਸ਼ਿਫਟਾਂ ਲਾਉਂਦਾ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਨਪੜ੍ਹ ਮਾਪਿਆਂ ਨੂੰ ਚਾਰਨਾ ਨਹੀਂ ਚਾਹੀਦਾ, ਅਨਪੜ੍ਹ ਮਾਪਿਆਂ ਨੇ ਢਿੱਡ ਬੰਨ੍ਹ ਕੇ ਤੁਹਾਨੂੰ ਪੜ੍ਹਾਇਆ। ਅਤੇ ਇਸੇ ਤਰ੍ਹਾਂ ਦਾ ਇੱਕ ਸਾਡਾ ਗਾਣਾ ਹੈ ਕਿ ਸ਼ਹਿਰ ਜਾਣ ਲੱਗੀ ਧੀ ਨੂੰ ਮਾਂ ਇੱਕ ਸੁਨੇਹਾ ਦਿੰਦੀ ਹੈ ਕਿ ਸ਼ਹਿਰ ਚੱਲੀ ਹੈ ਪੜ੍ਹਨ ਰਕਾਨੇ, ਖੱਟ ਨਾ ਲਿਆਈ ਮਿਹਣੇ ਤਾਨੇ, ਇਕੱਲੀ ਭੇਜਣ ਲੱਗਿਆਂ ਇੰਨਾ ਫਿਕਰ ਕਰੀ ਕਿ ਕੁੜੀਆਂ ਵਾਲੀ ਦੂਰ ਤੇਰੇ ਤੋਂ ਸੰਗ ਨਾ ਹੋ ਜੇ, ਪਿਓ ਤੇਰੇ ਦਾ ਪਿੰਡ ਦੀ ਸੱਥ ਵਿੱਚ ਲਾੜ ਲਈਏ, ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ। ਪਿਓ ਤੇਰੇ ਦਾ ਪਿੰਡ ਦੀ ਸੱਥ ਵਿੱਚ ਲਾੜ ਲਈਏ, ਨਿਖਿਆਦ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ। ਵੱਡਾ ਸ਼ਹਿਰ 'ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ, ਆਉਂਦੀ ਜਾਂਦੀ ਨੂੰ ਤੈਨੂੰ ਹਨੇਰੀਆਂ ਰਾਤਾਂ ਹੋਣਗੀਆਂ, ਰੋਕ ਲਵੀਂ ਤੂੰ ਆਪਣੇ ਇਹਨਾਂ ਪੈਰਾਂ ਨੂੰ, ਰਾਹ ਬਦਨਾਮੀ ਵਾਲੇ ਕਿਧਰੇ ਲੰਘ ਨਾ ਹੋ ਜੇ। ਪਿਓ ਤੇਰੇ ਦਾ ਪਿੰਡ ਦੀ ਸੱਥ ਵਿੱਚ ਲਾੜ ਲਈਏ, ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ। ਕਈ ਵੱਡਿਆਂ ਘਰਾਂ ਦੇ ਕਾਕੇ ਮਿਲਣੇ ਕਾਰਾਂ ਵਾਲੇ ਨਹੀਂ, ਪਤਾ ਮੈਨੂੰ ਤੂੰ ਚੁਣਨੇ ਨੇਕ ਵਿਚਾਰਾਂ ਵਾਲੇ ਨਹੀਂ, ਤੇਰੇ ਕਰਕੇ ਹੋ ਜੇ ਸਾਡਾ ਸਿਰ ਉੱਚਾ, ਤੇਰੇ ਕਰਕੇ ਘਰ ਦੀ ਉੱਚੀ ਕੰਧ ਨਾ ਹੋ ਜੇ। ਪਿਓ ਤੇਰੇ ਦਾ ਪਿੰਡ ਦੀ ਸੱਥ ਵਿੱਚ ਲਾੜ ਲਈਏ, ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ। ਇੱਕ ਛੋਟਾ ਜਿਹਾ ਸੁਨੇਹਾ ਹੈ ਧੀਆਂ ਪੁੱਤਾਂ ਲਈ, ਕਿਉਂਕਿ ਹਰ ਬੰਦੇ ਨੇ ਬਾਪ, ਹਰ ਬੰਦੇ ਨੇ ਅੱਗੇ ਜਾ ਕੇ ਕਬੀਲਦਾਰੀ ਦੇਖਣੀ ਹੁੰਦੀ ਹੈ, ਅਤੇ ਹਰ ਬਾਪ ਨੂੰ ਫਕਰ ਹੋਣਾ ਚਾਹੀਦਾ, ਹਰ ਮਾਂ ਨੂੰ ਫਕਰ ਹੋਣਾ ਚਾਹੀਦਾ ਆਪਣੇ ਧੀ ਪੁੱਤ 'ਤੇ।
ਬਿਲਕੁਲ ਸਰ, ਇੱਕ ਤੁਸੀਂ ਬਹੁਤ ਵਧੀਆ ਹੋਰ ਅਕਸਰ ਬੋਲਦੇ ਹੁੰਦੇ ਹੋਗੇ ਅਤੇ ਮੈਨੂੰ ਬਹੁਤ ਲਾਈਨਾਂ ਪਸੰਦ ਨੇ, ਮੈਂ ਗੁਜ਼ਾਰਿਸ਼ ਕਰਾਂ ਮੱਟ ਨੂੰ ਵੀ ਉਹਨੇ ਕੀ ਤੇਰੇ ਨਾਲ ਖੜਨਾ, ਉਹ ਬਿਲਕੁਲ ਬਹੁਤ ਫਨੀ ਵੀ ਨੇ ਗੱਲਾਂ, ਅਤੇ ਲੇਕਿਨ ਉਹ ਫਨੀ ਗੱਲਾਂ ਦੇ ਵਿੱਚ ਇੱਕ ਬਹੁਤ ਵੱਡਾ ਸੁਨੇਹਾ ਵੀ ਹੈ ਮੁੰਡਿਆਂ ਦੇ ਲਈ ਵੀ ਨਸ਼ਿਆਂ ਤੋਂ ਛੱਡ ਕੇ ਮੱਟ ਭਾਜੀ ਵਰਗੀ ਸਿਹਤ ਬਣਾ ਲਓ, ਕੁੜੀਆਂ ਨੂੰ ਵੀ ਮੁੰਡਿਆਂ ਤੋਂ ਥੋੜ੍ਹਾ ਜਿਹਾ ਦੂਰ ਹੀ ਰਹੋ, ਠੀਕ ਹੈ, ਵੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੋ, ਵੀ ਜਿੱਥੇ ਵੀ ਤੁਰਨਾ ਪਰਿਵਾਰ ਦੇ ਬਣ ਕੇ ਰਹੋ। ਉਹ ਲਾਈਨਾਂ ਜ਼ਰੂਰ ਸਾਂਝੀਆਂ ਕਰੋ ਜੀ।
ਦੇਖੋ ਜੀ, ਇਹ ਮੈਂ ਇੱਥੇ ਇਹ ਨਹੀਂ ਕਹਿੰਦਾ ਕੁੜੀਆਂ ਨੂੰ ਕਿ ਕਿਉਂ, ਉਹਨਾਂ ਦਾ ਵੀ ਹੱਕ ਬਣਦਾ ਨਾ ਆਪਣਾ ਜੀਵਨ ਸਾਥੀ ਚੁਣਨਾ, ਪਰ ਜੀਵਨ ਸਾਥੀ ਚੁਣੋ, ਤੁਹਾਨੂੰ ਇੰਨੀ ਕੁ ਮਤਲਬ ਇੰਨੀ ਕੁ ਅਕਲ ਹੋਣੀ ਚਾਹੀਦੀ ਹੈ ਕਿ ਪਹਿਲਾਂ ਪੈਰਾਂ 'ਤੇ ਖੜ੍ਹੇ ਹੋਵੋ, ਫਿਰ ਕੋਈ ਮਾਂ ਬਾਪ ਕਦੇ ਤੁਹਾਨੂੰ ਰੋਕੂਗਾ ਨਹੀਂ ਵੀ ਤੁਹਾਡੀ ਪਸੰਦ ਦੇ, ਤੁਹਾਡੀ ਪਸੰਦ ਸਾਨੂੰ ਪਸੰਦ ਨਹੀਂ ਹੈ। ਕਿਉਂਕਿ ਇੱਥੇ ਪਤਾ ਕੀ ਹੁੰਦਾ, ਕੁੜੀਆਂ ਪੜ੍ਹਦੇ ਪੜ੍ਹਦੇ ਹੀ ਗਲਤੀ ਕਰ ਪੈਂਦੀਆਂ ਨੇ, ਹੈ ਨਾ, ਪੈਰਾਂ 'ਤੇ ਖੜ੍ਹੇ ਨਹੀਂ ਹੋਣਾ ਆਪਣੀ ਪੜ੍ਹਾਈ ਛੱਡ ਕੇ। ਜਦੋਂ ਤੁਸੀਂ ਪੜ੍ਹੋਗੇ, ਪੜ੍ਹ ਕੇ ਅੱਛੀ ਨੌਕਰੀ 'ਤੇ ਲੱਗ ਗਏ, ਤਾਂ ਮਾਂ ਬਾਪ ਨੂੰ, ਪੇਰੈਂਟਸ ਨੂੰ ਲੱਗੂਗਾ ਕਿ ਯਾਰ ਜਦੋਂ ਇਹਨੇ ਆਪਣੀ ਮਰਜ਼ੀ ਨਾਲ ਪੜ੍ਹੀ ਵਧੀਆ, ਇਹ ਆਪਣੀ ਮਰਜ਼ੀ ਨਾਲ ਇਹ ਨੌਕਰੀ 'ਤੇ ਵਧੀਆ 'ਤੇ ਲੱਗ ਗਈ, ਇਹਦੀ ਚੋਇਸ ਵੀ ਵਧੀਆ ਹੋ ਸਕਦੀ ਹੈ। ਜਿਹੜਾ ਹੁਣ ਇਹਨੇ ਕਿਸੇ ਮੁੰਡੇ ਨਾਲ ਜੇ ਵਿਆਹ ਕਰਾਉਣਾ, ਹੈ ਨਾ, ਜਾਂ ਕੋਈ ਇਹ ਮੁੰਡੇ ਨੂੰ ਪਸੰਦ ਕਰਦੀ ਹੈ ਜਾਂ ਮੁੰਡਾ ਕੁੜੀ ਨੂੰ ਪਸੰਦ ਕਰਦਾ, ਤਾਂ ਮਾਂ ਬਾਪ ਲਈ ਮੈਨੂੰ ਲੱਗਦਾ ਵੀ ਕਦੇ ਮਨਾਹੀ ਨਹੀਂ ਹੋਊਗੀ। ਬਾਕੀ ਜਿਹੜੀ ਗੱਲ ਤੁਸੀਂ ਕਿਹਾ ਸੀ ਵੀ ਖਾਇਆ ਪੀਆ ਕਰੋ, ਨਵੇਂ ਮੁੰਡਿਆਂ ਨੂੰ ਮੈਂ ਕਹਿੰਦਾ ਕਿ ਤੇਰੇ ਆਸਕ ਕਹਾਉਂਦੇ ਜਿਹੜੇ ਫਿਰਦੇ ਆ ਬਿੱਲੋ, ਭਾਰ ਮਸਾਂ ਕ ਨਸੇੜੀਆਂ ਦਾ 40-40 ਕਿਲੋ, ਆ ਜਿਹੜੇ ਆਪਣੇ ਨਸ਼ੇ ਉੱਤੇ ਮਰਦੇ, ਇਹਨਾਂ ਕੀ ਤੇਰੇ ਉੱਤੇ ਮਰਨਾ, ਜਿਹਦੇ ਲੱਕ 'ਤੇ ਪੈਂਟ ਨਹੀਂ ਖੜਦੀ ਉਹਨੇ ਕੀ ਤੇਰੇ ਨਾਲ ਖੜਨਾ, ਤੇਰੇ ਨਾਲ ਲੱਗੀਆਂ ਨਿਭਾਉਣਗੇ ਕਿ ਉਹ ਜਿਹੜੇ ਆਪ ਰਹਿੰਦੇ ਨਸ਼ੇ 'ਤੇ ਜਿਉਂਦੇ ਆ, ਹੋਣਗੇ ਪਖੰਡੀ ਕਿਸੇ ਬੂਬਣੇ ਦੇ ਚੇਲੇ ਜਿਹੜੇ ਰਹਿੰਦੇ ਸਾਲੇ ਧੂੰਆਂ ਜਾ ਉਡਾਉਂਦੇ ਆ, ਦਿਨ ਕੱਲ੍ਹ ਦਾ ਪਤਾ ਨਹੀਂ ਉਹਨਾਂ ਵਾਸਤੇ ਚੜ੍ਹਨਾ ਕਿ ਨਹੀਂ ਚੜ੍ਹਨਾ, ਜਿਹਦੇ ਲੱਕ 'ਤੇ ਪੈਂਟ ਨਹੀਂ ਖੜਦੀ ਉਹਨੇ ਕੀ
ਸੋ ਬਹੁਤ ਵਧੀਆ ਸੁਨੇਹਾ ਜੀ। ਸੋ ਇੱਕ ਹੋਰ ਵੀ ਹੋ ਜਾਏ ਸੁਨੇਹਾ, ਹੁਣ ਇੱਕ ਸ਼ਰਾਬੀ ਵੀਰ ਵਾਲਾ ਵੀ ਸੁਣਾ ਹੀ ਦਿਓ ਜੀ, ਦਾਲ ਦੀ ਦਾਲ ਪਿਆਜ਼ਾਂ ਵਾਲਾ ਵੀ, ਪਿਆਜ਼ ਕਿਵੇਂ ਚੀਰੀ ਦੇ ਰਹੀ। ਉਹ ਵੀ ਮੱਠ ਸਾਹਿਬ ਬਹੁਤ ਵਧੀਆ ਸੁਨੇਹਾ ਦਿੰਦੀ ਹੈ ਇੱਕ ਮੁਟਿਆਰ ਆਪਣੀ ਗੁਆਂਢਣ ਨੂੰ ਵੀ ਦਾਰੂ ਪੀ ਕੇ ਕੀ ਕਰਤੂਤਾਂ ਕਰਦੇ ਨੇ ਸਾਡੇ ਪੰਜਾਬੀ ਭਾਈ ਵੀਰ।
ਦੇਖੋ ਜੀ, ਆਥਣ ਵੇਲੇ ਕਹਿੰਦਾ ਸਾਡਾ ਸਾਰਾ ਪਿੰਡ ਸ਼ਰਾਬੀ ਹੁੰਦਾ, ਸ਼ਰਾਬ ਸਾਡੇ ਮਤਲਬ ਨਾਲ ਹੀ ਚੱਲੀ ਹੈ, ਸਾਡੇ ਪਿੰਡਾਂ ਵਾਲਿਆਂ ਨਾਲ, ਸਾਡੇ ਜੱਟਾਂ ਨਾਲ, ਹੈ ਨਾ, ਸਾਡੇ ਕੰਮਾਂ ਕਾਰਾਂ ਵਾਲੇ ਲੋਕਾਂ ਨਾਲ, ਹੈ ਨਾ, ਕਿ ਚਲੋ ਆਥਣੇ ਲਾ ਲੈਂਦਾ ਯਾਰ, ਥਕੇਵਾਂ ਜਾਂ ਉੱਤਰ ਜੂ, ਹੈ ਨਾ। ਅਤੇ ਫਿਰ ਦਾਰੂ ਪੀਣ ਤੋਂ ਬਾਅਦ ਜਿਹੜੇ ਕਲੋਲਾਂ ਹੁੰਦੇ ਨੇ ਜਿਹੜੇ ਉਹ ਅਲੱਗ ਹੀ ਹੁੰਦੇ ਨੇ, ਜਿਹੜੇ ਚੋਜ ਹੁੰਦੇ ਨੇ। ਫਿਰ ਉਹ ਮੈਂ ਪਹਿਲਾਂ ਵੀ ਕਹਿੰਦਾ ਕਿ ਆਥਣੇ ਜੇ ਮੇਰਾ ਭਾਪਾ ਵੀ ਪੀਂਦਾ, ਆਥਣੇ ਜੇ ਉਹ ਪੀਂਦਾ ਜਦੋਂ, ਫਿਰ ਉਹ ਤੋਂ ਅੰਗਰੇਜ਼ੀ ਜਿੰਨੀ ਮਰਜ਼ੀ ਬਦਲ ਲਓ, ਬੇਸ਼ੱਕ ਉਹ ਤੋਂ ਆਈਲੈਟਸ ਕਰਾ ਲਓ, ਉਹ 8 ਬੈਂਡ ਲਿਆਓ ਮੈਨੂੰ ਲੱਗਦਾ, ਕਿਉਂਕਿ ਦਾਰੂ ਪੀਤੀ ਹੁੰਦੀ ਹੈ ਅੰਗਰੇਜ਼ੀ ਫਿਰ ਨਿਕਲਦੀ ਹੈ, ਪੀਂਦੇ ਦੇਸੀ ਨੇ ਬੋਲਦੇ ਅੰਗਰੇਜ਼ੀ ਨੇ, ਕਿ ਆ ਜਾਓ ਮੇਰੇ ਢੋਲ ਦੀ ਸੁਣਾਵਾਂ ਤੁਹਾਨੂੰ ਗੱਲ, ਦਾਰੂ ਪੀ ਕੇ ਰਾਤ ਨੂੰ ਖੰਡਾਉਂਦਾ ਜਿਹੜੀ ਝੱਲ, ਗੱਲ ਨਿੱਕੀ ਹੁੰਦੀ ਮਸਲਾ ਬਣਾ ਲਏ ਕਸ਼ਮੀਰੇ, ਰਾਤੀ ਦਾਰੂ ਪੀ ਕੇ ਕਹਿੰਦਾ ਗੰਡੇ ਗੋਲ ਕੇ ਉਹ ਨੀਚੀਰੇ ਪੀ ਕੇ, ਫਿਰ ਟੁੱਟੀ ਫੁੱਟੀ ਬੋਲੇ ਅੰਗਰੇਜ਼ੀ, ਰੱਖ ਦਿੰਦਾ ਮੈਨੂੰ ਬੋਰ ਕਰਕੇ, ਉਂਝ ਆਖੇ ਜੱਟ ਦਾ ਸਟੈਂਡ ਬੜਾ ਜੱਟੀਏ ਤੁਰਦਾ ਕੰਧਾਂ ਨੂੰ ਫੜ ਫੜ ਕੇ। ਫਿਰ ਮੋਦੀ ਤੇ ਬਾਮੇ ਨੂੰ ਵੀ ਕਹਿੰਦਾ ਵੀਰੇ ਵੀਰੇ, ਰਾਤੀ ਦਾਰੂ ਪੀ ਕੇ ਕਹਿੰਦਾ ਗੰਡੇ ਗੋਲ ਕਿਉਂ ਨਹੀਂ।
ਵਿੱਚ ਸੱਚ ਰੱਬ ਨੇ ਮਿਲਾਤਾ ਗੀਤਕਾਰ ਮੋੜ ਕੇ, ਧੰਨਵਾਦ ਕਵੀ ਦਾ ਮੈਂ ਫੇਸਬੁੱਕ ਦਾ ਜੀ ਨੇ, ਪਿਛੜੇ ਪੁਰਾਣੇ ਮੇਰੇ ਯਾਰ ਮੋੜ ਤੇ।
ਉਹਦੀ ਰੋਟੀ ਰੱਖਣੀ, ਉਹਦਾ ਖਾਣਾ ਰੱਖਣਾ, ਜਦੋਂ ਕੋਈ ਬਿਮਾਰ ਹੋ ਜਾਂਦਾ, ਜੇ ਮੈਂ ਬਿਮਾਰ ਹੁੰਦਾ ਤਾਂ ਜਗਰਾਜ ਮੇਰਾ ਰੱਖਣਾ, ਜੇ ਜਗਰਾਜ ਹੁੰਦਾ ਤਾਂ ਬਿਮਾਰ ਹੁੰਦਾ ਤਾਂ ਮੈਂ ਉਹਦੀ ਹੈਲਪ ਕਰਨੀ, ਹੈ ਨਾ। ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਧਰਮ ਮਾੜਾ, ਹੈ ਨਾ, ਹਰ ਧਰਮ ਦੇ ਵਿੱਚ ਬੰਦੇ ਮਾੜੇ ਨੇ, ਹਰ ਮਹਿਕਮੇ 'ਚ ਕਰਮਚਾਰੀ ਮਾੜੇ ਨੇ, ਕੋਈ ਮਹਿਕਮਾ ਨਹੀਂ ਮਾੜਾ, ਇਸ ਤਰ੍ਹਾਂ ਹਰ ਧਰਮ ਚੰਗਾ ਹੈ ਆਪਦੀ ਜਗ੍ਹਾ, ਪਰ ਉਹਦੇ ਵਿੱਚ ਬੰਦੇ ਨੇ, ਫੋਕੀ ਸ਼ੌਰਤ ਦੇ ਕੁਛ ਭੁੱਖੇ ਨੇ ਲੋਕ, ਉਹ ਮਾੜੇ ਨੇ। ਜਗ੍ਹਾ ਮੈਂ ਕਿਹਾ ਵੀ ਹੁਣ ਮੈਂ ਤਾਂ ਇਹ ਵੀ ਕਹਿਣੋਂ ਹਟ ਗਿਆ, ਪਹਿਲਾਂ ਮੈਂ ਬਹੁਤ ਪੰਗੇ ਲੈਂਦਾ ਹੁੰਦਾ ਸੀ ਕਿ ਇਹ ਨਹੀਂ ਸੱਚ ਹੈ, ਇਹ ਝੂਠ ਹੈ, ਫਲਾਨਾ ਢਿਮਕਾ ਹੈ। ਹੁਣ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਕਿਸੇ ਨੂੰ ਸਮਝਾਉਣ ਨਾਲੋਂ ਚੰਗਾ ਵੀ ਆਪ ਸਮਝ ਜੀ, ਬਾਕੀ ਤੁਹਾਨੂੰ ਪਤਾ ਹੀ ਹੁੰਦਾ ਜੀ, ਆਪਾਂ ਬੋਲ ਦਿੰਦੇ ਹਾਂ ਮੂੰਹ 'ਤੇ ਜੋ ਹੁੰਦਾ।
ਬਿਲਕੁਲ ਜੀ, ਮੈਂ ਪਹਿਲਾਂ ਵੀ ਦੱਸਿਆ ਸੀ ਵੀ ਮੱਟ ਸ਼ੇਰੋਂ ਸੱਚ ਲਿਖ ਦਿੰਦਾ ਜੀ, ਕੰਟਰੋਵਰਸੀ ਦਾ ਮੁੱਦਾ ਆਪਣੇ ਆਪ ਬਣ ਜਾਂਦਾ, ਜਦੋਂ ਕਿ ਜੇਕਰ ਜਿੰਨੇ ਕੰਟਰੋਵਰਸੀਜ਼ ਮੱਟ ਸ਼ੇਰੋਂ ਨਾਲ ਹੋਣੇ ਸ਼ਾਇਦ ਸਾਡੇ ਕਿਸੇ ਗੀਤਕਾਰ ਨਾਲ ਨਹੀਂ ਹੋਈਆਂ, ਲੇਕਿਨ ਮੱਟ ਨੇ ਹਿੰਡ ਨਹੀਂ ਛੱਡੀ, ਮੱਟ ਵੀ ਉਸ ਤਰ੍ਹਾਂ ਅੜਿਆ ਹੋਇਆ, ਇਹ ਸੱਚ ਲਿਖਣ ਨੂੰ ਨਹੀਂ ਹਟਦਾ। ਮੈਨੂੰ ਲੱਗਦਾ ਫਿਊਚਰ ਦੇ ਵਿੱਚ ਵੀ ਸੱਚ ਲਿਖਦੇ ਰਹੋਗੇ, ਲੇਕਿਨ ਮੈਂ ਗੁਜ਼ਾਰਿਸ਼ ਕਰਾਂਗਾ ਜੋ ਇਹਨਾਂ ਦੇ ਐਂਟੀ ਬੋਲਦੇ ਨੇ ਵੀ ਇੱਕ ਵਾਰ ਇਹਨਾਂ ਦੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰਨ, ਵੀ ਮੈਂ ਪਹਿਲਾਂ ਵੀ ਸਾਡੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕੀਤੀ ਸੀ ਵੀ ਮੱਟ ਸ਼ੇਰੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਕਿਸੇ ਵਿਅਕਤੀ ਨੂੰ ਕਿਸੇ ਵਿਸ਼ੇਸ਼ ਧਰਮ ਨੂੰ ਟਾਰਗੇਟ ਨਹੀਂ ਕਰਦਾ, ਉਹ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਕੁਰੀਤਾਂ ਨੂੰ, ਜਿਹਨਾਂ ਸਾਡੇ ਗੁਰੂ ਪੀਰ ਪੈਗੰਬਰਾਂ ਨੇ ਪਹਿਲਾਂ ਤੋਂ ਟਾਰਗੇਟ ਕਰਦੇ ਨੇ, ਉਸ ਟਾਰਗੇਟ ਕਰਨ ਦੀ ਕੋਸ਼ਿਸ਼ ਸਮਾਜ ਸੁਧਾਰਨ ਦੀ ਗੱਲ ਕਰਦੇ ਨੇ, ਲੇਕਿਨ ਕੰਟਰੋਵਰਸੀ ਦਾ ਹਿੱਸਾ ਬਣ ਜਾਂਦੇ ਨੇ। ਸੋ ਮੱਠ ਸਾਹਿਬ ਜਾਂਦੇ ਜਾਂਦੇ ਆਪਾਂ ਵੈਸੇ ਤੁਹਾਡੇ ਪਹਿਲਾਂ ਕਹਿ ਰਹੇ, ਤੁਹਾਡੇ ਹਰ ਗੀਤ ਦੇ ਵਿੱਚ ਸੰਦੇਸ਼ ਹੁੰਦਾ, ਤੁਸੀਂ ਸੈਡ ਵੀ ਲਿਖੋ ਉਹਦੇ ਵਿੱਚ ਵੀ ਸੰਦੇਸ਼ ਹੈ, ਤੁਸੀਂ ਕੌਮੇਡੀ ਲਿਖਣ ਦੀ ਕੋਸ਼ਿਸ਼ ਕੀਤੀ ਉਹ 'ਚ ਵੀ ਸੰਦੇਸ਼ ਹੁੰਦਾ, ਲੇਕਿਨ ਜਾਂਦੇ ਜਾਂਦੇ ਫਿਰ ਵੀ ਸਾਡੇ ਦਰਸ਼ਕਾਂ ਦੇ ਲਈ, ਸਾਡੇ ਨਵੇਂ ਗੀਤਕਾਰਾਂ ਦੇ ਲਈ ਖਾਸ ਤੌਰ 'ਤੇ ਜਿਹੜੇ ਇਸ ਲਾਈਨ ਦੇ ਵਿੱਚ ਨਵੇਂ ਆ ਰਹੇ ਨੇ, ਕਿਸ ਤਰ੍ਹਾਂ ਲਿਖਣ, ਕਿਵੇਂ ਲਿਖਣ, ਕਿਸ ਤਰ੍ਹਾਂ ਫੇਮ ਮਿਲੇਗੀ, ਆਪਣੀ ਰੋਇਲਟੀ ਆਪਣਾ ਮਿਹਨਤਾਨਾ ਕਿਵੇਂ ਪਾਉਣਗੇ ਜੀ, ਇਹਨਾਂ ਨੂੰ ਆਪਾਂ ਸੰਦੇਸ਼ ਦੇ ਕੇ ਜਾਈਏ।
ਦੇਖੋ ਜੀ, ਤੁਹਾਡਾ ਵੱਡਾ ਪਾਣਾ ਵੀ ਮੈਥੋਂ ਤੁਸੀਂ ਸੰਦੇਸ਼ ਮੰਗਦੇ ਹੋ, ਪਹਿਲੀ ਗੱਲ ਤਾਂ ਮੇਰਾ ਕੋਈ ਐਡਾ ਵੱਡਾ ਲੈਵਲ ਨਹੀਂ ਹੈਗਾ ਕਿ ਮੈਂ ਐਡਾ ਵੱਡਾ ਨਹੀਂ ਹੋਇਆ ਕਿ ਮੈਂ ਕਿਸੇ ਨੂੰ ਸੁਨੇਹਾ ਦੇ ਸਕਾਂ, ਹੈ ਨਾ, ਪਰ ਫਿਰ ਵੀ ਇੱਕ ਮੈਂ ਬੇਨਤੀ ਕਰਦਾ ਕਿ ਬੰਬ ਗਾਣੇ ਨਾ ਲਿਖਿਆ ਕਰੋ ਜਿਹੜੇ ਪਟਾਕਾ ਪਾ ਕੇ ਖਤਮ ਹੋ ਜਾਣ, ਅਤੇ ਧੂਫ ਗਾਣੇ ਲਿਖਿਆ ਕਰੋ ਜਿਹੜੇ ਹਮੇਸ਼ਾ ਸੁਗੰਧਾਂ ਸੜਦੇ ਰਹਿਣ, ਉਹ ਗੱਲ ਭਾਵੇਂ ਪਿਆਰ ਦੀ ਹੈ, ਭਾਵੇਂ ਯਾਰੀ ਦੀ ਹੈ, ਕਿਸੇ ਦੇ ਜਰਾਨੇ ਦੀ ਹੈ, ਜਾਂ ਕਿਸੇ ਰਿਸ਼ਤੇ ਨੂੰ ਲੈ ਕੇ ਹੈ, ਜਾਂ ਕਿਸੇ ਯੋਧੇ ਦੀ ਗੱਲ ਕਰਦੇ ਹੋ, ਹੈ ਨਾ, ਜਾਂ ਕਿਸੇ ਹਥਿਆਰਾਂ ਦੀ ਗੱਲ ਕਰਦੇ ਹੋ, ਹੈ ਨਾ, ਮੈਨੂੰ ਲੱਗਦਾ ਉਹ ਕਿਸੇ ਦਾਇਰੇ ਦੇ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ, ਕਿਉਂਕਿ ਨਗਾੜਿਆਂ ਨਾਲ ਫੌਜ ਨੂੰ ਜੋਸ਼ ਆਉਂਦਾ ਹੁੰਦਾ ਹੈ। ਇੱਦਾਂ ਗਾਣਿਆਂ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਹੈ ਉਹ 'ਤੇ ਬਹੁਤ ਵੱਡਾ ਫਰਕ ਪੈਂਦਾ ਹੈ। ਇਹ ਉਮਰ ਹੈ ਨਾ ਜਿਹੜੀ 18 ਸਾਲ ਤੋਂ ਪਹਿਲਾਂ ਇਸ ਉਮਰ ਦੇ ਵਿੱਚ ਜੇ ਇੱਕ ਬੰਦਾ ਕੋਈ ਭੜਕ ਜਾਂਦਾ ਮੁੜ ਕੇ, ਫਿਰ ਸ਼ਾਇਦ ਉਹਨੂੰ ਰਾਹ ਨਹੀਂ ਮਿਲਦਾ, ਤਾਂ ਤੁਹਾਨੂੰ ਲੱਗਦਾ ਜੇ ਤੁਹਾਡੇ ਗਾਣੇ ਕਰਕੇ ਕੋਈ ਬੰਦਾ ਭੜਕ ਗਿਆ, ਕੋਈ ਵਿਅਕਤੀ ਭੜਕ ਗਿਆ, ਕੋਈ ਨੌਜਵਾਨ ਭੜਕ ਗਿਆ, ਤਾਂ ਸਾਰੀ ਜ਼ਿੰਦਗੀ ਤੁਹਾਡੀ ਕਲਮ, ਤੁਹਾਡੀ ਸਿੰਗਿੰਗ ਤੁਹਾਨੂੰ ਤਾਨੇ ਮਾਰਦੀ ਰਹੂ ਕਿ ਮੇਰੇ ਕਰਕੇ ਵਿਗੜਿਆ। ਅਤੇ ਵਿਗੜਦੇ ਬੱਚੇ ਹਾਲਾਤ ਦੇਖ ਕੇ ਨੇ, ਜਿੱਦਾਂ ਦੇ ਹਾਲਾਤ ਹੈ, ਜਿੱਦਾਂ ਦੇ ਕਿਸੇ ਮੇਰੇ ਵਰਗੇ ਨੇ ਵੱਡੇ ਵਾਲ ਕਰ ਲਏ ਤਾਂ ਉੱਦਾਂ ਦੇ ਵੱਡੇ ਵਾਲ ਕਰ ਲਏ, ਜੇ ਉਹਨੇ ਟੀ ਸ਼ਰਟ ਪਾਈ ਹੈ ਤਾਂ ਉਹਦੇ ਵਰਗੀ ਟੀ ਸ਼ਰਟ ਪਾ ਲਈ, ਜੇ ਤੁਸੀਂ ਹਥਿਆਰ ਚਲਾਏ ਨੇ ਤਾਂ ਬੱਚੇ ਵੀ ਹਥਿਆਰ ਚਲਾਉਣਾ ਮੰਗਦੇ ਆ, ਹੈ ਨਾ। ਅਤੇ ਜੇ ਤੁਸੀਂ ਚੰਗੇ ਗਾਣੇ ਦਿਓਗੇ, ਚੰਗੇ ਸੁਣਾਓਗੇ, ਤਾਂ ਚੰਗੇ ਸੰਸਕਾਰ ਬੱਚਿਆਂ ਕੋਲ ਪਹੁੰਚਣਗੇ। ਬੰਬ ਗਾਣੇ ਨਾ ਲਿਖਿਆ ਕਰੋ, ਧੂਫ ਗਾਣੇ ਲਿਖਿਆ ਕਰੋ।
ਸੋ ਥੈਂਕ ਯੂ ਸਰ। ਇਹ ਸੀ ਪੰਜਾਬ ਦੀ ਬਹੁਤ ਵੱਡੀ ਕਲਮ, ਪੰਜਾਬ ਦੇ ਸੱਭਿਆਚਾਰ ਦੇ ਵਿੱਚ, ਗੀਤਕਾਰੀ ਦੇ ਵਿੱਚ ਬਹੁਤ ਵੱਡਾ ਨਾਮ ਮੱਟ ਸ਼ੇਰੋਂ ਵਾਲਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪਹਿਲੂਆਂ ਨੂੰ ਤੁਹਾਡੇ ਰੂਬਰੂ ਕੀਤਾ, ਆਪਣੀ ਜ਼ਿੰਦਗੀ ਬਾਰੇ, ਆਪਣੀ ਲਿਖਣੀ ਬਾਰੇ ਅਤੇ ਆਪਣੇ ਵਿਚਾਰਾਂ ਬਾਰੇ ਦਰਸ਼ਕਾਂ ਨੂੰ ਸਾਂਝੇ ਕੀਤੇ ਨੇ ਸਾਡੇ ਦਰਸ਼ਕਾਂ ਦੇ ਨਾਲ। ਤੋ ਮੈਂ ਵੀ ਗੁਜ਼ਾਰਿਸ਼ ਕਰਾਂਗਾ ਆਪਣੇ ਵੱਲੋਂ, ਆਪਣੇ ਚੈਨਲ ਵੱਲੋਂ, ਵੀ ਉਹਨਾਂ ਦੇ ਗੀਤਾਂ ਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਵੀ ਉਹ ਲਿਖਦੇ ਬਹੁਤ ਵਧੀਆ ਨੇ, ਸਮਾਜ ਦੀ ਸੁਧਾਰਨ ਦੀ ਗੱਲ ਕਰਦੇ ਨੇ। ਇਸ ਤਰ੍ਹਾਂ ਹੀ ਨਹੀਂ ਵੀ ਕਿਸੇ ਬੰਦੇ ਨੇ ਉਹਨਾਂ ਬਾਰੇ ਕਹਿ ਤਾ ਵੀ ਯਾਰ ਮੱਟ ਨੇ ਲਿਖਤਾ, ਮੱਟ ਨੇ ਉਹ ਲਿਖਤਾ, ਕੰਟਰੋਵਰਸੀ ਨਾ ਕਰਿਆ ਕਰੋ, ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਅਕਸਰ ਇਹ ਹੁੰਦਾ ਜ਼ਰੂਰ ਆ, ਜੋ ਬੰਦਾ ਸੱਚ ਲਿਖਦਾ ਜਾਂ ਸਮਾਜ ਸੁਧਾਰਨ ਦੀਆਂ ਗੱਲਾਂ ਕਰਦਾ, ਲੋਕ ਉਹਨਾਂ ਦੇ ਐਂਟੀ ਬਹੁਤ ਚੱਲਦੇ ਨੇ, ਕਿਉਂਕਿ ਕੁਝ ਲੋਕਾਂ ਦੀ ਦੁਕਾਨਦਾਰੀ ਇਹਨਾਂ ਝੂਠਾਂ ਦੇ ਉੱਪਰ ਖੜੀ ਹੈ। ਸੋ ਇਸ ਉਮੀਦ ਦੇ ਨਾਲ ਕਿ ਸਾਡੇ ਦਰਸ਼ਕ ਇਸ ਗੱਲ ਨਾਲ ਸਹਿਮਤ ਹੋਣਗੇ, ਮੱਟ ਸ਼ੇਰੋਂ ਦੀ ਕਲਮ ਦੇ ਨਾਲ ਸਹਿਮਤ ਹੋਣਗੇ। ਸੋ ਇੱਕ ਅਗਲੇ ਪਿਆਰੀ ਜੀ ਇੰਟਰਵਿਊ ਦੇ ਨਾਲ, ਇੱਕ ਹੋਰ ਪੰਜਾਬ ਦੀ ਉੱਗੀ ਸ਼ਖਸੀਅਤ ਨਾਲ ਤੁਹਾਡੇ ਨਾਲ ਰੂਬਰ ਫੇਰ ਹੋਵਾਂਗੇ। ਕੈਮਰਾਮੈਨ ਵਕੀਲ ਸੰਗਰੂਰ ਦੇ ਨਾਲ ਮੈਂ ਤੁਹਾਡਾ ਆਪਣਾ ਲੱਕੀ ਮਾਨ। ਸੋ ਸਤਿ ਸ਼੍ਰੀ ਅਕਾਲ ਜੀ।